ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਹੇ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਿਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟੱਲ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਦਰਬਾਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਹਰ ਰੋਜ਼ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 1422 ਨੰਬਰ ਅੰਗ ਉੱਪਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਲੋਕ ਆਪਾਂ ਵਿਚਾਰ ਰਹੇ ਹਾਂ। ਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਉਚਾਰੇ ਹੋਏ ਸਲੋਕਾਂ ਵਿੱਚੋਂ 11 ਸਲੋਕ ਵਿਚਾਰੇ ਜਾ ਚੁੱਕੇ ਨੇ। ਉਸ ਤੋਂ ਅੱਗੇ ਆਪਾਂ ਸਲੋਕਾਂ ਦੀ ਵਿਆਖਿਆ ਵਿਚਾਰ ਕੇ ਗੁਰਾਂ ਦੀ ਸਿੱਖਿਆ ਨੂੰ ਸਮਝਣ ਦਾ ਯਤਨ ਕਰਨਾ ਹੈ। ਗੁਰੂ ਪਾਤਸ਼ਾਹ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉਂ ਜੀਵਨ ਪਿਰੀ ਵਿਹੂਣਿਆ, ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ। ਗੁਰੂ ਰਾਮਦਾਸ ਪਾਤਸ਼ਾਹ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ, ਜਿਨ੍ਹਾਂ ਦੇ ਅੰਦਰ ਆਪਣੇ ਪਿਆਰੇ ਪਰਮਾਤਮਾ ਜੀ ਦੇ ਪ੍ਰਤੀ ਸੱਚਾ ਨੇਹੋ ਹੁੰਦਾ ਹੈ, ਸੱਚਾ ਪਿਆਰ ਹੁੰਦਾ ਹੈ, ਕਿਉਂ ਜੀਵਨ ਉਹ ਕਿਵੇਂ ਜਿਉਂਦੇ ਰਹਿ ਸਕਦੇ ਹਨ, ਪਿਰੀ ਵਿਹੂਣਿਆ, ਪਿਰ ਪਰਮਾਤਮਾ ਤੋਂ ਵਾਂਝੇ ਰਹਿ ਕੇ, ਉਹਦੇ ਸਿਮਰਨ ਤੋਂ ਵਾਂਝੇ ਰਹਿ ਕੇ ਉਹ ਕਿਵੇਂ ਜਿਉਂਦੇ ਰਹਿ ਸਕਦੇ ਹਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਆਉਂਦੇ ਨੇ, ਆਖਾਂ ਜੀਵਾਂ, ਮਹਾਰਾਜ ਕਹਿੰਦੇ ਇੱਕ ਐਸੀ ਅਵਸਥਾ ਬਣ ਜਾਂਦੀ ਹੈ ਉਦੋਂ ਜੇ ਤਾਂ ਪਰਮਾਤਮਾ ਦਾ ਨਾਮ ਮੁੱਖ ਤੋਂ ਆਖਿਆ ਜਾ ਰਿਹਾ ਹੈ ਤਾਂ ਜ਼ਿੰਦਗੀ ਚੱਲ ਰਹੀ ਹੈ, ਜਿਉਂਦੇ ਹਨ, ਵਿਸਰੈ ਮਰ ਜਾਓ। ਜੇ ਨਾਮ ਵਿਸਰ ਜਾਏ ਪਰਮਾਤਮਾ ਦਾ ਤਾਂ ਮਰਨ ਵਾਲੀ ਹਾਲਤ ਹੋ ਜਾਂਦੀ ਹੈ। ਪਾਤਸ਼ਾਹ ਦਾ ਫਰਮਾਨ ਹੈ ਇਸ ਵਾਸਤੇ ਜਿਨ੍ਹਾਂ ਦੇ ਅੰਦਰ ਸੱਚਾ ਨੇਹੋ ਹੈ, ਜਿਨ੍ਹਾਂ ਅੰਦਰ ਸੱਚਾ ਨੇਹੋ, ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਸੱਚਾ ਨੇਹੋ ਲਾਇਆ ਹੁੰਦਾ ਹੈ, ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦੇ ਪ੍ਰਤੀ ਵੀ, ਉਹਨਾਂ ਦੇ ਬਾਰੇ ਇਹ ਬਚਨ ਪਾਤਸ਼ਾਹ ਨੇ ਫਰਮਾਏ ਹੋਏ ਹੈ ਕਿ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਜਾ ਦਾ ਅਰਥ ਹੈ ਜਦੋਂ, ਜਦੋਂ ਗੁਰੂ ਨੂੰ ਦੇਖਿਆ ਹੈ ਸਾਹਮਣੇ, ਤਨ ਅਤੇ ਮਨ ਨਿਹਾਲ ਹੋ ਗਿਆ। ਕਿਹਨਾਂ ਦਾ? ਜਿਨ੍ਹਾਂ ਨੇ ਆਪਣੇ ਅੰਦਰ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਸੱਚਾ ਨੇਹੋ, ਸੱਚਾ ਪ੍ਰੇਮ ਲਾਇਆ ਹੋਇਆ ਹੈ। ਪਾਤਸ਼ਾਹ ਬਾਣੀ ਅੰਦਰ ਇੱਕ ਪ੍ਰਮਾਣ ਬਖਸ਼ਿਸ਼ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਦਾ ਉਚਾਰਿਆ ਹੋਇਆ ਗੌੜੀ ਵੈਰਾਗਣ ਵਿੱਚ ਸ਼ਬਦ ਹੈ, ਮਹਾਰਾਜ ਫਰਮਾਉਂਦੇ ਨੇ ਸੇਵਕ ਦੀ ਕੈਸੀ ਅਵਸਥਾ ਬਣ ਜਾਂਦੀ ਹੈ। ਸੇਵਕ ਇਹ ਬੇਨਤੀ ਕਰਨੀ ਸ਼ੁਰੂ ਕਰ ਦਿੰਦਾ ਹੈ, ਹਰਨੀ ਹੋਵਾਂ ਬਨ ਬਸਾਂ ਕੰਦ ਮੂਲ ਚੁਣ ਖਾਓ, ਗੁਰਪ੍ਰਸਾਦੀ ਮੇਰਾ ਸਹੁ ਮਿਲੈ ਵਾਰ ਵਾਰ ਹਉ ਜਾਓ ਜੀਓ। ਹਰਨੀ ਬਣ ਕੇ ਬਣਾ ਦੇ ਵਿੱਚ ਵੱਸਣਾ ਸ਼ੁਰੂ ਕਰ ਦੇਵਾਂ, ਉੱਥੋਂ ਕੰਦ ਮੂਲ ਪੱਤੇ ਘਾਹ ਖਾ ਕੇ ਗੁਜ਼ਾਰਾ ਕਰੀ ਜਾਵਾਂ, ਜੇ ਇੰਨੀ ਇਸ ਤਰੀਕੇ ਦੇ ਨਾਲ ਵੀ ਮੇਰਾ ਮਾਲਕ ਮੇਰਾ ਗੁਰੂ ਮੇਰੇ 'ਤੇ ਖੁਸ਼ ਹੋ ਜਾਏ ਪ੍ਰਸੰਨ ਹੋ ਜਾਏ ਅਤੇ ਮੈਂ ਇਉਂ ਕੰਦ ਮੂਲ ਪੱਤੇ 'ਤੇ ਘਾਹ ਖਾ ਕੇ ਵੀ ਗੁਜ਼ਾਰਾ ਕਰ ਲਵਾਂ, ਹਰਨੀ ਬਣ ਕੇ ਜੰਗਲਾਂ ਦੇ ਵਿੱਚ ਰਹਿ ਲਵਾਂ, ਜੇ ਮੇਰਾ ਗੁਰੂ ਇਵੇਂ ਪ੍ਰਸੰਨ ਹੋ ਜਾਵੇ ਤਾਂ ਗੁਰਪ੍ਰਸਾਦੀ ਮੇਰਾ ਸਹੁ ਮਿਲੈ, ਗੁਰੂ ਦੇ ਪ੍ਰਸਾਦ ਦਾ ਸਦਕਾ ਗੁਰੂ ਦੀ ਕਿਰਪਾ ਦਾ ਸਦਕਾ ਜੇ ਮੇਰਾ ਸਹੁ ਮੇਰਾ ਪਿਆਰਾ ਮਾਲਕ ਪਰਮੇਸ਼ਰ ਮੈਨੂੰ ਮਿਲ ਜਾਏ, ਵਾਰ ਵਾਰ ਹਉ ਜਾਉਂ ਜੀਓ, ਉਹਦੇ ਦਰਸ਼ਨਾਂ ਤੋਂ ਮੈਂ ਵਾਰਨੇ ਬਲਹਾਰਨੇ ਜਾਵਾਂ। ਫਿਰ ਅੱਗੇ ਬਚਨ ਆਉਂਦੇ ਨੇ, ਮੈਂ ਵਣਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਾਪਾਰ ਜੀ, ਮੇਰੀ ਆਤਮਾ ਤਾਂ ਵਪਾਰਨ ਬਣ ਗਈ ਹੋਈ ਹੈ, ਪਰ ਇਹ ਪਾਤਸ਼ਾਹ ਜੀ ਵਪਾਰ ਕਿਸ ਚੀਜ਼ ਦਾ ਕੀਤਾ ਜਾ ਰਿਹਾ ਹੈ? ਤੇਰਾ ਨਾਮ ਵੱਖਰ ਵਾਪਾਰ ਜੀ, ਤੇਰਾ ਨਾਮ ਹੀ ਸੌਦਾ ਹੈ, ਤੇਰੇ ਨਾਮ ਦਾ ਹੀ ਵਪਾਰ ਹੈ। ਇਹ ਆਤਮਾ ਜੋ ਹੈ, ਸੇਵਕ ਦੀ ਆਤਮਾ ਜੋ ਹੈ, ਉਹ ਇਸ ਤਰ੍ਹਾਂ ਨਾਮ ਦਾ ਵਪਾਰ ਕਰਦੀ ਹੈ। ਅਤੇ ਫਿਰ ਅਗਲੇ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਏ ਹੋਏ ਹੈ, ਕੋਕਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਿਆਰ ਪ੍ਰਾਪਤ ਕਰਨ ਦੇ ਵਾਸਤੇ, ਅਕਾਲ ਪੁਰਖ ਦੀਆਂ ਰਹਿਮਤਾਂ ਲੈਣ ਦੇ ਵਾਸਤੇ ਸੇਵਕ ਕਹਿੰਦਾ ਹੈ, ਕੋਕਲਾਂ ਜਿਵੇਂ ਅੰਬਾਂ ਦੇ ਉੱਤੇ ਬੈਠ ਕੇ ਕੂਕਦੀਆਂ ਨੇ, ਔਰ ਸਵੇਰੇ ਵੀ ਕੂਕਦੀਆਂ ਨੇ, ਸ਼ਾਮ ਨੂੰ ਵੀ ਕੂਕਦੀਆਂ ਨੇ, ਇਵੇਂ ਹੀ ਹੈ ਮਾਲਕ ਪਰਮਾਤਮਾ ਜੀ, ਜੇ ਤੂੰ ਇਵੇਂ ਪ੍ਰਸੰਨ ਹੋ ਜਾਵੇਂ, ਇਵੇਂ ਖੁਸ਼ ਹੋ ਜਾਵੇਂ, ਮੈਂ ਕੋਕਲ ਬਣ ਜਾਵਾਂ ਅੰਬਾਂ ਦੇ ਬੂਟਿਆਂ ਦੇ ਉੱਤੇ ਬੈਠ ਕਰਕੇ, ਅਤੇ ਮੈਂ ਤੈਨੂੰ ਪੁਕਾਰ ਪੁਕਾਰ ਕੇ ਯਾਦ ਕਰਾਂ। ਕੋਕਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ, ਸਹਿਜੇ ਸਹਿਜੇ ਮਹਾਰਾਜ ਪਾਤਸ਼ਾਹ ਜੀ, ਅਤੇ ਮੈਂ ਸੱਚੇ ਪਾਤਸ਼ਾਹ ਤੁਹਾਡੇ ਸ਼ਬਦ ਦੀ ਵਿਚਾਰ ਕਰੀ ਜਾਵਾਂ। ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ, ਅਤੇ ਮੈਂ ਸਹਿਜੇ ਸਹਿਜੇ ਤੇਰੇ ਸ਼ਬਦ ਨੂੰ ਵਿਚਾਰੀ ਜਾਵਾਂ ਕੋਕਲ ਬਣ ਕੇ, ਅਤੇ ਸਹਿਜ ਸੁਭਾਏ ਮਹਾਰਾਜ ਪਰਮੇਸ਼ਰ ਤੂੰ ਮਿਲ ਪਵੇਂ ਦਰਸ਼ਨ ਰੂਪ ਅਪਾਰ, ਅਤੇ ਤੇਰੇ ਦਰਸ਼ਨਾਂ ਤੋਂ ਮੈਂ ਬਲਹਾਰੇ ਜਾਵਾਂ ਕਿ ਤੇਰੇ ਦਰਸ਼ਨਾਂ ਦਾ ਜਿਹੜਾ ਰੂਪ ਹੈ ਉਹ ਅਪਾਰ ਹੈ, ਉਸ ਦੀ ਕੋਈ ਉਪਮਾ ਲਿਖੀ ਨਹੀਂ ਜਾਂਦੀ ਅਤੇ ਉਸ ਦੀ ਉਪਮਾ ਕੋਈ ਵਰਣਨ ਨਹੀਂ ਕੀਤੀ ਜਾਂਦੀ। ਐ ਮੇਰੇ ਮਾਲਕ ਪਰਮਾਤਮਾ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਪ੍ਰੇਮ ਭਿੱਜੇ ਹੋਏ ਪ੍ਰੇਮੀਆਂ ਦੀ ਹਾਲਤ ਉਸ ਸ਼ਬਦ ਵਿੱਚ ਦੱਸੀ। ਅੱਗੇ ਬਚਨ ਕੀਤੇ ਮਹਾਰਾਜ ਕਹਿੰਦੇ, ਮਛਲੀ ਹੋਵਾਂ ਜਲ ਬਸਾਂ, ਜੇ ਮੇਰੇ ਪਿਆਰੇ ਪਰਮਾਤਮਾ ਤੂੰ ਇਵੇਂ ਪ੍ਰਸੰਨ ਹੋ ਜਾਂਦਾ ਹੋਵੇਂ, ਮੈਂ ਮਛਲੀ ਬਣਨ ਨੂੰ ਤਿਆਰ ਹਾਂ, ਭਾਵ ਪਾਣੀ ਵਿੱਚ ਦਰਿਆ ਵਿੱਚ ਮੈਂ ਉੱਥੇ ਰਹਿਣ ਨੂੰ ਤਿਆਰ ਹਾਂ। ਜੀਅ ਜੰਤ ਸਭ ਸਾਰ, ਜੀਅ ਜੰਤ ਜਿਤਨੇ ਵੀ ਧਰਤੀ 'ਤੇ ਬਣੀ ਹੋਏ ਹੈ, ਸਾਰ ਦਾ ਅਰਥ ਹੁੰਦਾ ਉਹਨਾਂ ਦੀ ਸਾਰ ਸੰਭਾਲ। ਮਹਾਰਾਜ ਤੂੰ ਹੋਰਨਾਂ ਜੀਵਾਂ ਦੀ ਵੀ ਸਾਰ ਸੰਭਾਲ ਕਰ ਹੀ ਰਿਹਾ ਹੈ ਨਾ। 42 ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਘਰੋਂ, 84 ਲੱਖ ਜੂਨ ਵਿੱਚੋਂ 42 ਲੱਖ ਜੂਨ ਪਾਣੀ ਵਿੱਚ ਰਹਿ ਰਹੀ ਹੈ। ਮਾਲਕ ਜੀ ਤੂੰ ਉਹਨਾਂ ਨੂੰ ਵੀ ਰਿਜ਼ਕ ਦੇ ਹੀ ਰਿਹਾ ਨਾ, ਇਵੇਂ ਹੀ ਤੂੰ ਮੈਨੂੰ ਵੀ ਰਿਜ਼ਕ ਦੇਵੇਂਗਾ ਹੀ ਨਾ, ਮੇਰੀ ਵੀ ਸਾਰ ਸੰਭਾਲ ਕਰੇਂਗਾ ਹੀ, ਜੇ ਤੂੰ ਇਵੇਂ ਪ੍ਰਸੰਨ ਹੋ ਜਾਂਦਾ ਹੋਵੇਂ ਤਾਂ ਮੈਂ ਮਛਲੀ ਬਣ ਜਾਵਾਂ, ਅਤੇ ਮਛਲੀ ਬਣ ਕੇ ਪਾਣੀ ਵਿੱਚ ਰਹਾਂ। ਮਛਲੀ ਹੋਵਾਂ ਜਲ ਬਸਾਂ ਜੀਅ ਜੰਤ ਸਭ ਸਾਰ, ਜਿਵੇਂ ਤੂੰ ਸਾਰੇ ਜੀਅ ਜੰਤਾਂ ਦੀ ਸਾਰ ਲੈ ਰਿਹਾ, ਇਵੇਂ ਮੇਰੀ ਵੀ ਸਾਰ ਲਏਗਾ। ਉਰਵਾਰ ਪਾਰ ਮੇਰਾ ਸਹੁ ਬਸੈ, ਐ ਮੇਰੇ ਮਾਲਕ ਅਕਾਲ ਪੁਰਖ, ਤੂੰ ਉਸ ਪਾਣੀ ਦੇ ਸੋਮੇ ਦੇ ਉਰਲੇ ਕਿਨਾਰੇ ਵੀ ਵੱਸਦਾ ਅਤੇ ਪਰਲੇ ਕਿਨਾਰੇ ਵੀ ਵੱਸਦਾ ਹੈ, ਤੂੰ ਹਾਜ਼ਰ ਨਾਜ਼ਰ ਹੈ। ਉਰਵਾਰ ਪਾਰ ਮੇਰਾ ਸਹੁ ਵਸੈ ਹਉ ਮਿਲੂੰਗੀ ਮਹਾਂ ਪਸਾਰ। ਮੈਂ ਆਪਣੀ ਬਿਰਤੀ ਰੂਪ ਬਾਂਹ ਨੂੰ ਉੱਚੀਆਂ ਕਰ ਕਰਕੇ ਆਵਾਜ਼ਾਂ ਮਾਰ ਮਾਰ ਕੇ ਤੈਨੂੰ ਮਿਲੂੰਗਾ ਕਿ ਮੇਰੇ ਮਾਲਕ, ਮੈਂ ਤਾਂ ਤੇਰੀ ਉਡੀਕ ਦੇ ਵਿੱਚ ਇੱਥੇ ਵੱਸ ਰਿਹਾ ਹਾਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅੱਗੇ ਬਚਨ ਕੀਤਾ, ਮਹਾਰਾਜ ਕਹਿੰਦੇ, ਨਾਗਨ ਹੋਵਾਂ ਧਰ ਵਸਾਂ, ਸ਼ਬਦ ਵਸੈ ਭਾਉ ਜਾਏ। ਜੇ ਮਹਾਰਾਜ ਤੂੰ ਇਵੇਂ ਪ੍ਰਸੰਨ ਹੁੰਦਾ ਹੋਵੇਂ, ਮੈਂ ਨਾਗਨ ਬਣਨ ਨੂੰ ਵੀ ਤਿਆਰ ਹਾਂ। ਨਾਗਨ ਬਣ ਕੇ ਧਰਤੀ ਧਰਨ ਵਸਾਂ, ਨਾਗਨ ਹੋਵਾਂ ਧਰ ਵਸਾਂ, ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਰਹਿਣ ਨੂੰ ਤਿਆਰ ਹਾਂ। ਅਤੇ ਪਾਤਸ਼ਾਹ, ਸ਼ਬਦ ਵਸੈ ਭਾਉ ਜਾਏ, ਮਹਾਰਾਜ ਮੈਨੂੰ ਫਿਰ ਉਮੀਦ ਹੈ ਕਿ ਤੇਰਾ ਸ਼ਬਦ ਜਿਹੜਾ ਨਾ ਉਹ ਫਿਰ ਦਿਲ ਦੇ ਵਿੱਚ ਵੱਸ ਜਾਏਗਾ, ਜੇ ਕੋਈ ਇੰਨੀ ਨਿਮਰਤਾ ਦੇ ਵਿੱਚ ਆ ਜਾਏ ਕਿ ਧਰਤੀ ਦੇ ਨਾਲ ਜਿਵੇਂ ਧਰਤੀ ਦਾ ਧੀਰਜ ਹੈ, ਇਵੇਂ ਮਹਾਰਾਜ ਪਾਤਸ਼ਾਹ ਜੀ ਧਰਤੀ ਸਭਨਾਂ ਤੋਂ ਪੈਰਾਂ ਦੇ ਥੱਲੇ ਹੈ, ਇਵੇਂ ਮਹਾਰਾਜ ਮੈਂ ਧਰਤੀ ਦੇ ਵੀ ਥੱਲੇ ਰਹਿਣ ਨੂੰ ਤਿਆਰ ਹੋ ਜਾਵਾਂ, ਨਾਗਨ ਵਰਗੀ ਨਿਮਰਤਾ ਧਾਰ ਲਵਾਂ। ਅਤੇ ਮੇਰੇ ਪਾਤਸ਼ਾਹ, ਫਿਰ ਕੀ ਹੋਏਗਾ, ਸ਼ਬਦ ਵਸੈ ਭਾਉ ਜਾਏ, ਗੁਰੂ ਜੀ ਦਾ ਸ਼ਬਦ ਫਿਰ ਦਿਲ ਵਿੱਚ ਵੱਸ ਜਾਏਗਾ, ਫਿਰ ਜਮਾਂ ਦਾ ਭਾਉ, ਖਤਰਿਆਂ ਦਾ ਭਾਉ ਜਾਂਦਾ ਰਹੇਗਾ, ਖਤਮ ਹੋ ਜਾਏਗਾ। ਫਿਰ ਪਾਤਸ਼ਾਹ ਨੇ ਉੱਥੇ ਸ਼ਬਦ ਸੰਪੂਰਨ ਕੀਤਾ। ਮਹਾਰਾਜ ਕਹਿੰਦੇ, ਨਾਗਨ ਹੋਵਾਂ ਧਰ ਵਸਾਂ, ਸ਼ਬਦ ਵਸੈ ਭਾਉ ਜਾਏ। ਮਹਾਰਾਜ ਕਹਿੰਦੇ ਨੇ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਪਾਤਸ਼ਾਹ ਜੀ ਕਹਿੰਦੇ, ਉਹ ਪੁਰਸ਼ ਉਹ ਆਤਮਾ ਸਦਾ ਵਾਸਤੇ ਸੁਹਾਗਣ ਉਹ ਬਣ ਗਿਆ, ਗੁਰੂ ਵਾਲਾ ਬਣ ਗਿਆ, ਰੱਬ ਵਾਲਾ ਬਣ ਗਿਆ, ਜਿਨ ਜੋਤੀ ਜੋਤ ਸਮਾਏ, ਜਿਸ ਦੀ ਆਪਣੀ ਜੋਤ, ਜਿਸ ਦੀ ਆਪਣੀ ਜੋਤ ਇੱਕ ਪਰਮ ਜੋਤ ਦੇ ਨਾਲ, ਪਰਮੇਸ਼ਰ ਦੇ ਨਾਲ ਮਿਲ ਗਈ ਹੈ। ਪਾਤਸ਼ਾਹ ਜੀ ਕਹਿੰਦੇ ਹੈ ਕਿ ਫਿਰ ਮਹਾਰਾਜ ਪਾਤਸ਼ਾਹ ਜੀਓ, ਨਾਨਕ ਸਦਾ ਸੁਹਾਗਣੀ, ਫਿਰ ਉਹ ਨਿਗੁਰਾ ਨਹੀਂ ਆਖਿਆ ਜਾਏਗਾ, ਫਿਰ ਉਹ ਜਿਹੜਾ ਹੈ ਉਹ ਰੱਬ ਵਾਲਾ ਅਤੇ ਗੁਰੂ ਵਾਲਾ ਅਖਵਾਇਆ ਜਾਏਗਾ। ਇਹ ਪ੍ਰੇਮ ਦੀ ਅਵਸਥਾ, ਨਿਹੋਂ ਦੀ ਅਵਸਥਾ ਗੁਰੂ ਨਾਨਕ ਪਾਤਸ਼ਾਹ ਨੇ ਦਰਸਾਈ ਹੋਈ ਹੈ। ਲੜੀਵਾਰ ਚੱਲ ਰਹੀ ਕਥਾ ਦੇ ਵਿੱਚ ਬਚਨ ਆ ਰਹੇ ਨੇ, ਨਿਰੰਤਰ ਕੁਝ ਦਿਨਾਂ ਤੋਂ ਇਹ ਪ੍ਰਕਰਨ ਚੱਲ ਰਿਹਾ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰ ਰਹੇ ਨੇ, ਜਿੰਨਾ ਅੰਦਰ ਸੱਚਾ ਨੇਹੋ, ਕਿਉਂ ਜੀਵਨ ਪਿਰੀ ਵਿਹੂਣਿਆ। ਜਿਨ੍ਹਾਂ ਦੇ ਅੰਦਰ ਸੱਚਾ ਨੇਹੋ ਹੈ ਆਪਣੇ ਗੁਰੂ ਜੀ ਦੇ ਪ੍ਰਤੀ ਅਤੇ ਪਰਮਾਤਮਾ ਜੀ ਦੇ ਪ੍ਰਤੀ, ਕਿਉਂ ਜੀਵਨ ਪਿਰੀ ਵਿਹੂਣਿਆ, ਕਿਵੇਂ ਉਹ ਮਾਲਕ ਪਰਮਾਤਮਾ ਔਰ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹਨ। ਹੁਣ ਇਤਿਹਾਸ ਵਿੱਚੋਂ ਕੁਝ ਪੱਖ ਲੈ ਲੈਂਦੇ ਹਾਂ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਬਾਬਾ ਬਕਾਲਾ ਸਾਹਿਬ ਵਿਖੇ ਅਕਸਰ ਆਇਆ ਕਰਦੇ ਸਨ। ਬਾਬਾ ਬਕਾਲਾ ਸਾਹਿਬ ਵਿਖੇ ਸਤਿਗੁਰੂ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਰਿਸ਼ਤੇਦਾਰੀ ਵੀ ਸੀ, ਸਹੁਰੇ ਪਰਿਵਾਰ ਵੀ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਜੋ ਮਾਤਾ ਨਾਨਕੀ ਜੀ ਸਨ, ਉਹ ਬਾਬਾ ਬਕਾਲਾ ਦੇ ਸਨ। ਅਕਸਰ ਆਇਆ ਕਰਦੇ ਸਨ ਇੱਥੇ ਦਰਸ਼ਨ ਕਰਕੇ। ਆਸ ਪਾਸ ਪਿੰਡਾਂ ਦੀਆਂ ਸੰਗਤਾਂ ਗੁਰੂ ਜੀ ਦੇ ਸੇਵਕ ਬਣ ਚੁੱਕੀਆਂ ਸਨ। ਤੋ ਇੱਥੇ ਲਾਗੇ ਪਿੰਡ ਹੈ ਇੱਕ ਸਠਿਆਲਾ ਬਤਾਲਾ, ਇੱਥੇ ਇੱਕ ਹੋਣਹਾਰ 12-13-14 ਸਾਲ ਦੀ ਉਮਰ ਦੇ ਲਗਭਗ ਇੱਕ ਲੜਕਾ ਹੈ। ਅਕਲ ਜਿਹੜੀ ਹੈ ਪਰਮੇਸ਼ਰ ਵੱਲੋਂ ਬਖਸ਼ੀ ਹੁੰਦੀ ਹੈ, ਕਈਆਂ ਨੂੰ ਬਚਪਨ ਵਿੱਚ ਬੜੀ ਅਕਲ ਹੁੰਦੀ ਹੈ, ਹਰ ਬਚਨ ਨੂੰ ਹਰ ਗੱਲ ਨੂੰ ਉਹ ਬੜਾ ਡੀਪਲੀ ਸੁਣਦੇ ਔਰ ਵਿਚਾਰਦੇ ਹਨ। ਕਈ ਵਾਰ ਬੁਢਾਪੇ ਤੱਕ ਉਮਰ ਲੰਘ ਜਾਂਦੀ ਇਨਸਾਨ ਦੀ, ਅਤੇ ਕਈ ਇਨਸਾਨ ਕਿਸੇ ਗੱਲ ਨੂੰ ਬਹੁਤ ਉਪਰਾ ਜਾਂ ਉਪਰੋਂ ਉਪਰੋਂ ਹੀ ਲੈਂਦੇ ਨੇ, ਚਾਹੇ ਉਹ ਕਿਤਨੀ ਵੀ ਗੱਲ ਜਿਹੜੀ ਹੈ ਉਹ ਵਿਚਾਰ ਵਾਲੀ ਹੋਵੇ। ਇਸ ਲਈ ਪਰਮਾਤਮਾ ਦੀ ਇਹ ਦਾਤ ਹੁੰਦੀ ਹੈ। ਬਾਹਰ ਸੱਥ ਦੇ ਵਿੱਚ ਬੰਦੇ ਜੁੜੇ ਸੀ, ਉਹਨਾਂ ਵਿੱਚ ਸਿੱਖ ਬੈਠੇ ਸੀ, ਉੱਥੇ ਗੱਲਾਂ ਕਰਦਿਆਂ ਉਹ ਗੱਲਾਂ ਕਰ ਰਹੇ ਸੀ ਵੀ ਭਾਈ, ਗੁਰੂ ਤੋਂ ਬਿਨਾਂ ਤਾਂ ਭਲਾ ਨਹੀਂ ਹੋਣਾ, ਜਦ ਤੱਕ ਗੁਰੂ ਦੇ ਚਰਨੀ ਨਹੀਂ ਲੱਗਾਂਗੇ ਇਹ ਜਨਮ ਸਫਲਾ ਨਹੀਂ ਹੋ ਸਕਦਾ। ਵਿਚਾਰਾਂ, ਸੱਚੀਆਂ ਵਿਚਾਰਾਂ ਅਤੇ ਗੁਰਮਤ ਦੀਆਂ ਵਿਚਾਰਾਂ ਚੱਲ ਰਹੀਆਂ ਸਨ। ਉਹ ਲੜਕਾ ਚੁੱਪ ਕਰਕੇ ਪਿੱਛੇ ਬੈਠਾ ਉਹਨਾਂ ਦੇ ਲਾਗੇ। ਪਿੰਡਾਂ ਵਿੱਚ ਸਾਂਝੇ ਥੜੇ ਹੁੰਦੇ ਸੀ, ਉੱਥੇ ਇੱਦਾਂ ਆਮ ਸੱਥ ਜੁੜਨੀ, ਜਿਹਨੂੰ ਖੁੰਡ ਚਰਚਾ ਆਖਿਆ ਜਾਂਦਾ, ਤੋ ਉੱਥੇ ਲੇਕਿਨ ਗੁਰਮਤ ਦੀ ਚਰਚਾ ਚੱਲਦੀ ਸੁਣ ਕੇ ਅਤੇ ਉਹ ਲੜਕਾ ਜਿਹੜਾ ਸੀਗਾ ਉਹ ਘਰ ਆਇਆ ਅਤੇ ਮਨ ਵਿੱਚ ਸੋਚਦਾ ਰਿਹਾ ਵੀ ਉੱਥੇ ਸਿਆਣੇ ਸਿਆਣੇ ਬੰਦੇ ਕਹਿ ਰਹੇ ਸੀ ਵੀ ਗੁਰੂ ਜੀ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ, ਗੁਰੂ ਜੀ ਦੇ ਚਰਨੀ ਲੱਗਣ ਤੋਂ ਬਿਨਾਂ ਇਹ ਜਨਮ ਸਫਲਾ ਨਹੀਂ ਹੋ ਸਕਦਾ। ਘਰ ਆ ਕੇ ਆਪਣੀ ਮਾਂ ਨੂੰ ਪੁੱਛਦਾ, ਕਹਿੰਦਾ ਮਾਂ ਆਪਣਾ ਨਹੀਂ ਕੋਈ ਗੁਰੂ ਹੈਗਾ? ਮਾਂ ਕਹਿੰਦੀ ਹੈਗਾ, ਆਪਾਂ ਗੁਰੂ ਵਾਲੇ ਹਾਂ। ਅਤੇ ਕਹਿੰਦਾ ਕੌਣ ਨੇ ਗੁਰੂ ਆਪਣੇ? ਮਾਤਾ ਦੱਸਦੀ ਹੈ, ਕਹਿੰਦੀ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਗੁਰੂ ਨੇ, ਆਪਾਂ ਉਹਨਾਂ ਦੇ ਸੇਵਕ ਆ, ਉਹਨਾਂ ਨੂੰ ਮੰਨਦੇ ਹਾਂ ਆਪਾਂ। ਕਹਿੰਦਾ ਫਿਰ ਉਹਨਾਂ ਦੇ ਦਰਸ਼ਨ ਨਹੀਂ ਮੈਨੂੰ ਕਦੀ ਹੋਏ? ਅਤੇ ਮਾਂ ਕਹਿੰਦੀ ਹੈ ਕੋਈ ਨਹੀਂ, ਦਰਸ਼ਨ ਗੁਰੂ ਜੀ ਆਪੇ ਦਿੰਦੇ ਆ, ਸੰਗਤਾਂ ਨੂੰ ਦਰਸ਼ਨ ਦਿੰਦੇ ਆ, ਤੂੰ ਆਸ ਰੱਖ, ਉਹਨਾਂ ਦਾ ਨਾਮ ਜਪਿਆ ਕਰ, ਦੇਖੀ ਤੈਨੂੰ ਦਰਸ਼ਨ ਦਿੰਦੇ ਆ ਕੇ। ਕਹਿੰਦਾ ਮਾਂ ਜੇ ਫਿਰ ਗੁਰੂ ਜੀ ਜਦੋਂ ਮਿਲਦੇ ਉਹਨਾਂ ਨੂੰ ਕਿੱਦਾਂ ਮਿਲੀਦਾ, ਜਦੋਂ ਉਹ ਆਉਣ ਕਿਵੇਂ ਮਿਲੀਦਾ? ਮਾਂ ਕਹਿੰਦੀ ਹੈ ਕੁਛ ਨਾ ਕੁਛ ਭੇਟਾ ਕਰੀਦਾ, ਕੁਝ ਨਾ ਕੁਝ ਉਹਨਾਂ ਨੂੰ ਭੇਟਾ ਕਰਕੇ ਅਤੇ ਮੱਥਾ ਟੇਕੀਦਾ ਉਹਨਾਂ ਦੇ ਚਰਨਾਂ 'ਤੇ ਲਾ ਕੇ ਜਾਂ ਧਰਤੀ 'ਤੇ ਮੱਥਾ ਟੇਕ ਕੇ। ਕਹਿੰਦਾ ਫਿਰ ਮੈਂ ਕੀ ਭੇਟਾ ਕਰੂੰਗਾ? ਮਾਂ ਕਹਿੰਦੀ ਆਪਣੇ ਘਰ ਗੁੜ ਹੈਗਾ, ਗੁੜ, ਇੱਕ ਗੁੜ ਦੀ ਰੋੜੀ ਅਤੇ ਇੱਕ ਆ ਲੈ ਰੁਪਈਆ, ਤੂੰ ਆਪਣੇ ਕੋਲ ਰੱਖ ਛੱਡ, ਜਦੋਂ ਗੁਰੂ ਜੀ ਦਰਸ਼ਨ ਦੇਣਗੇ ਉਦੋਂ ਤੂੰ ਉਹਨਾਂ ਨੂੰ ਮੱਥਾ ਟੇਕੀ। ਉਹ ਪਿਆਰ ਵਿੱਚ ਆਇਆ ਵੈਰਾਗੀ ਲੜਕਾ, ਹੁਣ ਉਹ ਇਕੱਲਾ ਲੜਕਾ ਨਾ ਰਹਿ ਗਿਆ, ਹੁਣ ਤਾਂ ਗੁਰੂ ਜੀ ਦਾ ਸਿੱਖ ਬਣ ਗਿਆ, ਜਿਹਦੇ ਮਨ ਅੰਦਰ ਇੰਨਾ ਪ੍ਰੇਮ ਬਣ ਗਿਆ। ਉਹਨੇ ਪਰਨੇ ਦੇ ਪੱਲੇ ਗੁੜ ਦੀ ਰੋੜੀ ਬੰਨ ਲਈ ਅਤੇ ਨਾਲ ਹੀ ਕੰਨੀ ਦੇ ਪੱਲੇ ਇੱਕ ਰੁਪਈਆ ਮਾਂ ਵੱਲੋਂ ਦਿੱਤਾ ਹੋਇਆ ਬੰਨ ਲਿਆ ਅਤੇ ਹਰ ਵਕਤ ਉਡੀਕਦਾ ਰਹਿੰਦਾ, ਕਹਿੰਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਮੈਂ ਤੁਹਾਡੀ ਭੇਟਾ ਆਪਣੇ ਪੱਲੇ ਬੱਧੀ ਹੋਈ ਆ, ਕਿਰਪਾ ਕਰਕੇ ਆਣ ਕੇ ਦਰਸ਼ਨ ਦਿਓ, ਕਿਰਪਾ ਕਰਕੇ ਆਣ ਕੇ ਦਰਸ਼ਨ ਦਿਓ। ਹੁਣ ਕਿਸੇ ਦੀ ਅੰਦਰ ਦੀ ਗਹਿਰਾਈ ਨੂੰ ਹਰ ਇਨਸਾਨ ਨਹੀਂ ਵਾਚ ਕਰ ਸਕਦਾ। ਜੇ ਪਿੰਡ ਵਿੱਚ ਉਹ ਨੇਕ ਬੰਦੇ ਅਤੇ ਗੁਰਸਿੱਖ ਬੰਦੇ ਵੀ ਹੈਗੇ ਸੀ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਅਤੇ ਉਹਦੇ ਮਨ ਅੰਦਰ ਗੁਰੂ ਨੂੰ ਮਿਲਣ ਦਾ ਪਿਆਰ ਆ ਗਿਆ, ਤਾਂ ਹੀ ਤਾਂ ਕਹਿੰਦੇ ਨੇ ਕਿ ਸੰਗਤ ਦੀ ਬਹੁਤ ਵੱਡੀ ਰੰਗਤ ਹੁੰਦੀ ਹੈ। ਗੱਲਾਂ ਜਿਨ੍ਹਾਂ ਦੀਆਂ ਸੁਣੀ ਦੀਆਂ ਉਹਨਾਂ ਦਾ ਬਹੁਤ ਜ਼ਿੰਦਗੀ ਦੇ ਵਿੱਚ ਅਸਰ ਹੁੰਦਾ ਹੈ। ਗੱਲਾਂ ਸੁਣਨ ਅਤੇ ਸੁਣਾਉਣ ਦੇ ਵਿੱਚ ਵੀ ਵਿਚਾਰਿਆ ਤਾਂ ਨਹੀਂ ਇੰਨਾ ਜਾਂਦਾ, ਪਰ ਇਹਦਾ ਜ਼ਿੰਦਗੀ ਦਾ ਲਾਭ ਨੁਕਸਾਨ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਹੈ। ਹੁਣ ਉਸੇ ਪਿੰਡ ਵਿੱਚ ਹਾਸੇ ਮਖੌਲ ਵਾਲੇ ਵੀ ਹੈਗੇ ਸੀ। ਉਹ ਕਹਿੰਦੇ ਓਏ ਹਾਹ ਕੀ ਬੱਧਾ ਓਏ ਪੱਲੇ? ਕਹਿੰਦਾ ਗੁੜ ਹੈ, ਇਹ ਕਾਹਦੇ ਵਾਸਤੇ ਬੱਧਾ ਹੀ? ਕਹਿੰਦਾ ਮੇਰੇ ਛੇਵੇਂ ਪਾਤਸ਼ਾਹ ਨੇ ਮੈਨੂੰ ਦਰਸ਼ਨ ਦੇਣ ਆਉਣਾ ਹੈ, ਮੈਂ ਉਹਨਾਂ ਨੂੰ ਭੇਟਾ ਕਰਨਾ। ਅਤੇ ਉਹ ਮਖੌਲ ਕਰਨ ਵਾਲੇ ਕਹਿੰਦੇ ਵੀ ਤੈਨੂੰ ਹੀ ਦਰਸ਼ਨ ਦੇਣ ਆਉਣਾ ਹੈ ਕਿ ਹੋਰ ਭਲਾ ਗੁਰੂ ਜੀ ਨੂੰ ਕਿਤੇ ਹੋਰ ਕਿਤੇ ਜਾਣ ਦਾ ਜਿਹੜਾ ਹੈ ਉਹ ਕੰਮ ਨਹੀਂ ਹੈ। ਅਤੇ ਉਹਨੂੰ ਕਹਿੰਦੇ ਲਿਆ ਗੁੜ ਕੱਢ ਖਾਈਏ। ਉਹ ਕਹਿੰਦਾ ਨਾ ਨਾ ਨਾ, ਹੱਥ ਵੀ ਨਹੀਂ ਲਾਉਣੇ, ਜੂਠੇ ਹੱਥ ਵੀ ਨਾ ਲਾ ਦਿਓ, ਇਹ ਮੈਂ ਆਪਣੇ ਗੁਰੂ ਜੀ ਲਈ ਰੱਖਿਆ। ਨਹੀਂ ਮੰਨਿਆ, ਆਪਣੇ ਕੰਮ ਨੂੰ ਚਲ ਗਿਆ ਖੇਤਾਂ ਨੂੰ। ਜਿਹੜੇ ਮਖੌਲੀਏ ਸੀ ਉਹ ਮਖੌਲ ਕਰਨ ਲੱਗ ਪਏ। ਜਦੋਂ ਉਹਨੇ ਲੜਕੇ ਨੇ ਆਉਣਾ ਅਤੇ ਉਹਨੂੰ ਆਖਣਾ ਉਹ ਜਿਹੜਾ ਪੱਲੇ ਬੰਨੀ ਫਿਰਦਾ ਨਾ ਗੁੜ ਦੀ ਰੋੜੀ, ਉਹ ਆ ਗਿਆ ਜੀ, ਉਹ ਆ ਗਿਆ ਜੀ, ਉਹਨੂੰ ਮਖੌਲ ਕਰਨਾ। ਪਰ ਸਾਧ ਸੰਗਤ ਜੀ, ਜ਼ਿੰਦਗੀ ਅੰਦਰ ਸਾਰਿਆਂ ਦੇ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਹੋਣਗੀਆਂ। ਕਈ ਵਾਰੀ ਤਾਂ ਆਪਾਂ ਕਿਸੇ ਦੇ ਮਖੌਲ ਦਾ ਇੰਨਾ ਕੁ ਅਸਰ ਕਬੂਲ ਲੈਂਦੇ ਵੀ ਉਹ ਕੰਮ ਛੱਡ ਹੀ ਦਿੰਦੇ ਹਾਂ। ਅਤੇ ਕਈ ਵਾਰ ਫਰੀਦ ਸਾਹਿਬ ਵੈਸੇ ਕਹਿੰਦੇ, ਉਹ ਕਹਿੰਦੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋਂ। ਜਿਹੜਾ ਗਲੀਆਂ ਦਾ ਚਿੱਕੜ ਹੈ, ਛਿੱਟੇ ਹੈ, ਉਹ ਇਹੀ ਛਿੱਟੇ ਹੁੰਦੇ ਹੈ ਵੀ ਕਿਸੇ ਨੇ ਕੁਝ ਆਖਣਾ, ਕਿਸੇ ਨੇ ਕੁਝ ਆਖਣਾ। ਪਰ ਉਹ ਕਹਿੰਦੇ ਹੈ ਪਿਆਰੇ ਦਾ ਘਰ ਵੀ ਬੜਾ ਦੂਰ ਹੈ, ਚੱਲਣਾ ਤਾਂ ਭਿੱਜੈ ਕੰਬਲੀ, ਜੇ ਇਸ ਮਾਰਗ 'ਤੇ ਚੱਲੀ ਜਾਂਦਾ ਅਤੇ ਲੋਕ ਮੂੰਹ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਮਖੌਲ ਕਰਨ ਰੂਪ ਚਿੱਕੜ ਸੁੱਟਦੇ ਹੈ ਅਤੇ ਮੇਰੀ ਕੰਬਲੀ ਭਿੱਜਦੀ ਹੈ। ਅਤੇ ਉਹ ਕਹਿੰਦੇ ਰਹਾਂ, ਜੇ ਉਸ ਕੰਮ ਤੋਂ ਰਹਿ ਜਾਵਾਂ, ਉਸ ਮਾਰਗ 'ਤੇ ਤੁਰਨ ਵੱਲੋਂ ਰਹਿਣ ਹੀ ਦੇਵਾਂ, ਕਹਿੰਦੇ ਤਾਂ ਟੁੱਟੈ ਨੇਹੋਂ, ਫਿਰ ਪਿਆਰ ਟੁੱਟਦਾ। ਕੀ ਫੈਸਲਾ ਮਨ ਵਿੱਚ ਲਿਆ ਜਾਏ? ਫਿਰ ਉਹਨਾਂ ਨੇ ਜਿਹੜਾ ਫੈਸਲਾ ਆਪ ਲਿਆ ਅਤੇ ਸਿੱਖ ਸੰਗਤਾਂ ਨੂੰ ਫੈਸਲਾ ਦਿੱਤਾ, ਉਹਨਾਂ ਨੇ ਅਗਲਾ ਹੀ ਸਲੋਕ ਨਾਲ ਉਚਾਰ ਕੇ ਉਹ ਕਹਿੰਦੇ ਭਿੱਜੋ ਸਿੱਜੋ ਕੰਬਲੀ, ਕਹਿੰਦੇ ਲੋਕਾਂ ਦੇ ਮੂੰਹ 'ਚੋਂ ਨਿਕਲਦੇ ਰਹਿਣ ਛਿੱਟੇ ਬੇਸ਼ੱਕ ਤਾਨਿਆਂ ਦੇ, ਮਖੌਲਾਂ ਦੇ, ਟਿੱਚਰਾਂ ਦੇ, ਭਿੱਜ ਜਾਏ ਭਾਵੇਂ ਕੰਬਲੀ, ਕੋਈ ਗੱਲ ਨਹੀਂ, ਭਿੱਜੋ ਸਿੱਜੋ ਕੰਬਲੀ। ਉਹ ਕਹਿੰਦੇ ਨੇ ਇੱਕ ਪਤਾ ਕੀ ਹੋਣਾ, ਪਹਿਲਾਂ ਤਾਂ ਪਰਮਾਤਮਾ ਤੱਕ ਪਹੁੰਚਦਿਆਂ ਲੋਕਾਂ ਦੇ ਮਖੌਲ, ਟਿੱਚਰਾਂ ਅਤੇ ਤਾਨੇ ਮਿਹਣੇ ਰੂਪ ਛਿੱਟੇ ਪੈਣੇ ਹੈ, ਪਰ ਜਦੋਂ ਮਿਲ ਪੈਣਾ ਇਹਨਾਂ ਪਰਮਾਤਮਾ ਨੂੰ, ਉਦੋਂ ਅੱਲਾ ਹੈ ਵਰਸੋ ਮੇਹੋ, ਇੱਕ ਅੱਲਾ ਨੇ ਮੀਂਹ ਵਰਸਾਉਣਾ ਹੈ ਰਹਿਮਤ ਦਾ, ਕਿਰਪਾ ਦਾ, ਉਹਦੇ ਨਾਲ ਇਹ ਸਭ ਛਿੱਟੇ ਜਿਹੜੇ ਧੋਤੇ ਜਾਣੇ, ਇਹ ਸਭ ਸੰਸਾਰ ਦਾ ਚਿੱਕੜ ਜਿਹੜਾ ਧੋਤਾ ਜਾਣਾ ਹੈ ਮਾਲਕ ਨੇ ਇੱਕ ਮੀਂਹ ਵਰਸਾਉਣਾ ਕਿਰਪਾ ਦਾ। ਇਸ ਲਈ ਉਹ ਕਹਿੰਦੇ ਪਹਿਲਾਂ ਭਿੱਜਣ ਸਿੱਜਣ ਦੀ ਕੋਈ ਪਰਵਾਹ ਨਾ ਕੀਤੀ ਜਾਏ, ਭਿੱਜੋ ਸਿੱਜੋ ਕਮਲੀ ਅੱਲਾ ਹੈ ਵਰਸੋ ਮੇਹੋ, ਜਾਏ ਮਿਲਣਾ ਤਿੰਨਾ ਸੱਜਣਾ ਟੁੱਟੋ ਨਾਹੀ ਨੇਹੋ, ਜਾ ਮਿਲਾਂ ਆਪਣੇ ਸੱਜਣ ਮਾਲਕ ਅਕਾਲ ਪੁਰਖ ਨੂੰ, ਕਿਉਂ ਟੁੱਟ ਜਾਏ ਇਹ ਨੇਹੋ ਜਿਹੜਾ ਬਣਾਇਆ ਹੋਇਆ ਹੈ। ਭਾਈ ਪੱਲੇ ਨੂੰ ਹੁਣ ਇੰਨੇ ਲੋਕ ਇਹ ਕਹਿਣ ਲੱਗ ਪਏ ਵੀ ਪੱਲਾ ਆ ਗਿਆ, ਉਹ ਇਹ ਪੱਲੇ ਵਾਲਾ ਆ ਗਿਆ, ਪਿੰਡ ਵਿੱਚ ਨਾ ਹੀ ਪੱਲਾ ਪਾ ਦਿੱਤਾ ਉਸਦਾ, ਪੱਲਾ ਕਹਿੰਦੇ ਉਹ ਪੱਲੂ ਆਉਂਦਾ ਜੇ, ਫਿਰ ਕਹਿਣ ਲੱਗ ਪਏ ਉਹ ਪੱਲਾ ਆਉਂਦਾ ਜੇ ਜਿਹਨੇ ਪੱਲੇ ਗੁੜ ਵੱਧਾ ਹੋਇਆ ਹੈ। ਹੁਣ ਸਤਿਗੁਰੂ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਰੋਜ਼ ਉਸ ਸੇਵਕ ਦੀ ਹਾਜ਼ਰੀ ਲੱਗ ਰਹੀ ਸੀ ਜਿਹੜਾ ਇੰਨੇ ਪ੍ਰੇਮ ਦੇ ਨਾਲ ਗੁਰੂ ਜੀ ਨੂੰ ਸਵੇਰੇ ਸ਼ਾਮ ਅਰਦਾਸ ਕਰਦਾ ਸੀ। ਅਤੇ ਹੁਣ ਸਤਿਗੁਰੂ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਬਾਬਾ ਬਕਾਲਾ ਸਾਹਿਬ ਵਿਖੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਆਪਣੇ ਦਲ ਬਿਦਾਰ ਘੋੜੇ ਦੀਆਂ ਵਾਗਾਂ ਉਸ ਸਠਿਆਲੇ ਬਤਾਲੇ ਪਿੰਡ ਵੱਲ ਨੂੰ ਮੋੜ ਲਈਆਂ। ਸਿੱਖਾਂ ਨੇ ਵੀ ਘੋੜੇ ਮਗਰ ਲਾ ਲਏ। ਮਹਾਰਾਜ ਪਾਤਸ਼ਾਹ ਜੀ ਜਾਂਦੇ ਜਾਂਦੇ ਹੁਣ ਉਹ ਜਦੋਂ ਸਤਿਗੁਰੂ ਪਾਤਸ਼ਾਹ ਜੀ ਉਹਨੂੰ ਮਿਲਣ ਜਾ ਰਹੇ ਨੇ, ਅਤੇ ਉਸ ਵਕਤ ਵੀ ਉਹ ਆਪਣੇ ਘਰ ਤੋਂ ਬਾਹਰ ਆਪਣੀਆਂ ਪੈਲੀਆਂ ਵਿੱਚ ਆ ਕੇ ਅਤੇ ਆਪਣੀ ਪੈਲੀ ਦੀ ਇੱਕ ਵੱਟ 'ਤੇ ਬਹਿ ਕੇ ਅਤੇ ਧੌਣ ਨੀਵੀਂ ਕਰਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰ ਰਿਹਾ ਸੀਗਾ। ਉਸ ਵਕਤ ਵੀ ਉਦੋਂ ਵੀ ਗੁਰੂ ਜੀ ਨੂੰ ਹੀ ਬੇਨਤੀਆਂ ਕਰ ਰਿਹਾ ਸੀ। ਰਸਤੇ ਵਿੱਚ ਨੇੜੇ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਜਾਂਦੇ ਹੋਏ ਪਿੰਡ ਦੇ ਰਾਹੀ ਨੂੰ ਮਾੜਾ ਜਿਹਾ ਰੋਕਿਆ। ਪਾਤਸ਼ਾਹ ਕਹਿੰਦੇ ਇਸ ਪਿੰਡ ਦਾ ਚੌਧਰੀ ਕੌਣ ਹੈ? ਉਹ ਜਿਹੜਾ ਦੱਸਣ ਵਾਲਾ ਸੀ ਉਹ ਵੀ ਗੁਰੂ ਦੀ ਕਦਰ ਨਾ ਜਾਣ ਸਕਿਆ ਵੀ ਮੈਂ ਸਹੀ ਜਵਾਬ ਦੇਵਾਂ। ਉਹਨੇ ਮਖੌਲ ਕਰਕੇ ਅਤੇ ਜਿੱਥੇ ਭਾਈ ਉਹ ਪੱਲਾ 14-13 ਸਾਲਾਂ ਦੀ ਉਮਰ ਦਾ ਆਪਣੀਆਂ ਪੈਲੀਆਂ ਦੀਆਂ ਵੱਟਾਂ 'ਤੇ ਧੌਣ ਠਾਂ ਸੁੱਟ ਕੇ ਵੈਰਾਗ ਵਿੱਚ ਬੈਠਾ ਹੋਇਆ ਨਾ, ਉੱਧਰ ਨੂੰ ਬਾਂਹ ਕਰਕੇ ਅਤੇ ਕਹਿੰਦਾ ਆਓ ਆ ਚੌਧਰੀ ਬੈਠਾ ਸਾਡੇ ਪਿੰਡ ਦਾ, ਆਓ ਚੌਧਰੀ ਬੈਠਾ ਸਾਡੇ ਪਿੰਡ ਦਾ। ਮਹਾਰਾਜ ਪਾਤਸ਼ਾਹ ਕਹਿੰਦੇ ਸਾਡੇ ਵਿਚਾਰੇ ਸਿੱਖ ਨੂੰ ਇੰਨੇ ਮਖੌਲ, ਇੰਨੇ ਮਖੌਲ। ਮਹਾਰਾਜ ਕਹਿੰਦੇ ਹੁਣ ਅਸੀਂ ਆਪਣੇ ਇਸੇ ਸਿੱਖ ਨੂੰ ਪਿੰਡ ਦਾ ਚੌਧਰੀ ਬਣਾ ਕੇ ਜਾਵਾਂਗੇ। ਚੌਧਰੀ ਦਾ ਮੀਨਜ ਸਰਪੰਚ ਹੁੰਦਾ ਸੀ ਉਹਨਾਂ ਦਿਨਾਂ ਵਿੱਚ, ਜੋ ਸਰਪੰਚ ਕੋਲ ਰੁਤਬਾ ਹੈ ਉਹ ਚੌਧਰੀ ਕੋਲ ਹੁੰਦਾ ਸੀ। ਪਾਤਸ਼ਾਹ ਕਹਿੰਦੇ ਅਸੀਂ ਆਪਣੇ ਸਿੱਖ ਨੂੰ ਹੀ ਹੁਣ ਬਣਾ ਕੇ ਜਾਵਾਂਗੇ। ਮਹਾਰਾਜ ਪਾਤਸ਼ਾਹ ਜੀ ਕੋਲ ਗਏ, ਇੰਨਾ ਕੁ ਲੜਕਾ ਜਿਹੜਾ ਸੀ ਉਹ ਉਸ ਵਕਤ ਪ੍ਰੇਮ ਵਿੱਚ ਭਿੱਜਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਡੀਕ ਦੇ ਵਿੱਚ। ਮਹਾਰਾਜ ਜੀ ਸਹਿ ਸੁਭਾਏ ਕੋਲ ਖਲੋ ਕੇ ਅਤੇ ਕਹਿੰਦੇ ਹਾ ਪੱਲੇ ਦੇ ਵਿੱਚ ਕੀ ਬੱਧਾ ਹੀ ਲਿਆ ਦੇ ਖਾਈਏ, ਅਤੇ ਕਹਿੰਦਾ ਤੇਰੇ ਲਈ ਨਹੀਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਆਉਣਾ, ਮੈਂ ਉਹਨਾਂ ਨੂੰ ਛਕਾਉਣਾ ਹੈ। ਇੰਨੇ ਪ੍ਰੇਮ ਦੇ ਵਿੱਚ ਭਈ ਉਹਦੀਆਂ ਨੇਤਰਾਂ ਦੇ ਬਾਹਰਵਾਰ ਦ੍ਰਿਸ਼ ਜਿਹੜੇ ਉਹ ਕੁਝ ਅਲੱਗ, ਅਤੇ ਅੰਦਰਵਾਰ ਜਿਹੜੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਉਹ ਲੱਭ ਰਿਹਾ, ਉਹ ਅੰਦਰ ਸਰੂਪ ਇੱਕ ਵੱਖਰਾ ਬਣਾਇਆ ਹੋਇਆ। ਅਤੇ ਮਹਾਰਾਜ ਪਾਤਸ਼ਾਹ ਪ੍ਰੇਮ ਨਾਲ ਭਿੱਜੇ, ਸਤਿਗੁਰਾਂ ਨੇ ਉਹਨੂੰ ਗੱਲ ਵੱਕੜੀ ਪਾ ਲਈ। ਮਹਾਰਾਜ ਕਹਿੰਦੇ ਇੰਨਿਆਂ ਮਹੀਨਿਆਂ ਦੀਆਂ ਹਾਜ਼ਰੀਆਂ ਲਵਾ ਰਿਹਾ ਮੇਰੇ ਚਰਨਾਂ 'ਚ, ਰੋਜ਼ ਤੂੰ ਸਵੇਰੇ ਮੈਨੂੰ ਯਾਦ ਕਰਦਾ, ਰੋਜ਼ ਸ਼ਾਮ ਨੂੰ ਯਾਦ ਕਰਦਾ, ਅੱਜ ਤੈਨੂੰ ਮਿਲਣ ਲਈ ਆ ਗਿਆ। ਕਹਿੰਦਾ ਮੇਰੇ ਸਤਿਗੁਰੂ ਆ ਗਏ, ਗਦ ਗਦ ਹੋ ਗਿਆ, ਗਲਾ ਭਰ ਗਿਆ, ਬੋਲਿਆ ਨਾ ਜਾਏ। ਫਿਰ ਆਪਣੀ ਮਾਂ ਦੀ ਦਿੱਤੀ ਉਹ ਸਿੱਖਿਆ ਆਈ ਯਾਦ, ਅਤੇ ਖੋਲ੍ਹਿਆ ਪੱਲਾ ਅਤੇ ਕੰਨੀ 'ਚੋਂ ਖੋਲ੍ਹਿਆ ਰੁਪਈਆ, ਅਤੇ ਪਾਤਸ਼ਾਹ ਜੀ ਦੇ ਹੱਥ ਵਿੱਚ ਫੜਾ ਕੇ ਉੱਥੇ ਖੇਤਾਂ 'ਚ ਖਲੋਤੇ ਨੇ ਸਤਿਗੁਰਾਂ ਦੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ। ਮਹਾਰਾਜ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜਾ ਨਿਹਾਲ ਕੀਤਾ। ਮਹਾਰਾਜ ਕਹਿੰਦੇ ਆ ਹੁਣ ਤੇਰੇ ਘਰ ਨੂੰ ਚੱਲੀਏ। ਮਹਾਰਾਜ ਪਾਤਸ਼ਾਹ ਜੀ ਉਹਦੇ ਘਰ ਗਏ, ਪਿੰਡ ਦੀਆਂ ਸੰਗਤਾਂ ਹੋਰ ਵੀ ਇਕੱਤਰ ਹੋਈਆਂ, ਪਤਾ ਲੱਗਾ ਛੇਵੇਂ ਪਾਤਸ਼ਾਹ ਆਏ ਸਾਡੇ ਪਿੰਡ। ਮਹਾਰਾਜ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਤਾਂ ਨਾਲੇ ਪਿੰਡ ਵਾਸੀਆਂ ਨੂੰ ਆਖਿਆ ਵੀ ਜਿਹਦਾ ਨਾਮ ਤੁਸੀਂ ਰੱਖਿਆ ਨਾ ਪੱਲਾ, ਹੁਣ ਇਹਦਾ ਇਹੋ ਹੀ ਨਾਂ ਪੱਕਾ ਰਹਿਣ ਦਿਓ, ਅਤੇ ਇਹ ਹੁਣ ਤੁਹਾਡੇ ਪਿੰਡ ਦਾ ਜਿਹੜਾ ਨਾ ਆਗੂ ਹੈ, ਇਹ ਮੁਖੀ ਹੈ ਤੁਹਾਡੇ ਪਿੰਡ ਦਾ, ਇਹ ਚੌਧਰੀ ਹੈ। ਜਿਹੜੇ ਸਿੱਖ ਸੇਵਕ ਸੀ ਸਾਰੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਅਸੀਂ ਤਾਂ ਤੁਹਾਡੇ ਗੁਲਾਮ ਹੈ, ਸਾਨੂੰ ਤਾਂ ਜਿਹਦੇ ਮਰਜ਼ੀ ਚਰਨੀ ਪਵਾ ਦਿਓ ਮਹਾਰਾਜ, ਅਸੀਂ ਉਹਦਾ ਹੀ ਹੁਕਮ ਮੰਨਣ ਨੂੰ ਤਿਆਰ ਹੈ। ਠੀਕ ਹੈ, ਜੇ ਤੁਹਾਡਾ ਥਾਪਿਆ ਹੋਇਆ ਸਾਨੂੰ ਚੌਧਰੀ ਮਿਲ ਜਾਏ ਤਾਂ ਹੋਰ ਸਾਨੂੰ ਕੀ ਚਾਹੀਦਾ ਹੈ, ਤੁਹਾਡਾ ਮਹਾਰਾਜ ਪਾਤਸ਼ਾਹ ਜੀ ਚੁਣਿਆ ਹੋਇਆ ਬੰਦਾ ਸਾਨੂੰ ਮਿਲ ਜਾਏ ਅਸੀਂ ਠੀਕ ਹੈ ਇਹਦੇ ਤਾਬਿਆਦਾਰ ਹੈ। ਮਹਾਰਾਜ ਪਾਤਸ਼ਾਹ ਨੂੰ ਥਾਪ ਕੇ ਆਏ ਅਤੇ ਉਸ ਪਿੰਡ ਦੇ ਵਿੱਚ ਭਾਈ ਪੱਲੇ ਦੀ ਬਹੁਤ ਸਾਰੇ ਪਰਿਵਾਰ ਨੇ, ਉਹ ਕਹਿੰਦੇ ਅਸੀਂ ਭਾਈ ਪੱਲੇ ਦੀ ਅੱਗੇ ਅਣਸ ਮਣਸ ਜਿਹੜੇ ਉਹ ਚੱਲਦੇ ਆ ਰਹੇ ਹੈ, ਉਹਨਾਂ ਦੀ ਯਾਦ ਵਿੱਚ, ਛੇਵੇਂ ਪਾਤਸ਼ਾਹ ਦੀ ਯਾਦ ਵਿੱਚ ਅਤੇ ਭਾਈ ਪੱਲੇ ਦੀ ਯਾਦ ਵਿੱਚ ਬਤਾਲੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਬਤਾਲੇ ਪਿੰਡ ਦੇ ਵਿੱਚ ਅੰਦਰ ਦਾ ਨੇਹੋ, ਅੰਦਰ ਦਾ ਪਿਆਰ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਆਪਣੇ ਸਤਿਗੁਰਾਂ ਦੇ ਨਾਲ ਦਿਖਾਇਆ, ਮਹਾਰਾਜ ਜੀ ਨੇ ਉਸ ਤੋਂ ਚੌਗਣਾ ਪਿਆਰ ਜਿਹੜਾ ਹੈ ਉਹ ਅੱਗਿਓਂ ਉਹਨਾਂ ਨੂੰ ਦਿੱਤਾ। ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਕਥਾ ਵਿੱਚ ਆਏ ਨੇ, ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉਂ ਜੀਵਨ ਪਿਰੀ ਵਿਹੋਣਿਆ। ਕਿਵੇਂ ਜੀਵਨ ਉਹ ਜ਼ਿੰਦਗੀ ਨੂੰ ਪਿਰੀ ਵਿਹੋਣਿਆ, ਆਪਣੇ ਪਿਰ ਮਾਲਕ ਤੋਂ ਵਾਂਝੇ ਰਹਿ ਕੇ ਗੁਰਮੁਖ ਮਿਲੇ ਆਪ। ਮਹਾਰਾਜ ਫਰਮਾਉਂਦੇ ਨੇ ਕਿ ਅਸਲ ਵਿੱਚ ਉਹਨਾਂ ਗੁਰਮੁਖਾਂ ਨੂੰ ਆਪੇ ਫਿਰ ਪਰਮਾਤਮਾ ਕਿਰਪਾ ਕਰਕੇ ਮਿਲਦਾ ਹੈ ਆਪਣੇ ਚਰਨਾਂ ਨਾਲ। ਨਾਨਕ ਚਿਰੀ ਵਿਛੁੰਨਿਆ, ਚਿਰੀ ਵਿਛੁੰਨਿਆ, ਚਿਰੀ ਦਾ ਅਰਥ ਹੈ ਚਿਰ ਹੋ ਗਿਆ ਹੁੰਦਾ ਹੈ, ਵਿਛੁੰਨਿਆ ਦਾ ਅਰਥ ਹੁੰਦਾ ਵਿਛੜਿਆ ਹੋਇਆ ਨੂੰ, ਚਿਰ ਹੋ ਗਿਆ ਹੁੰਦਾ ਹੈ। ਗੁਰਬਾਣੀ ਔਰ ਸਾਡੇ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਇਸ ਗੱਲ ਨੂੰ ਮੰਨਦੀ ਹੈ ਔਰ ਦਰਸਾਉਂਦੀ ਹੈ ਕਿ 84 ਲੱਖ ਜੂਨ ਹੈਗੀ ਹੈ, ਜਿਸ ਨੂੰ ਆਵਾਗਮਨ ਦਾ ਚੱਕਰ ਆਖਿਆ ਜਾਂਦਾ ਹੈ, ਅਤੇ 84 ਲੱਖ ਜੂਨ ਹੈਗੀ ਹੈ, ਅਤੇ ਇਸ 84 ਲੱਖ ਜੂਨ ਦੇ ਵਿੱਚੋਂ ਲੰਘ ਕੇ ਇਨਸਾਨ ਨੂੰ ਇਨਸਾਨ ਦੀ ਜ਼ਿੰਦਗੀ ਮਿਲਦੀ ਹੈ, ਇਨਸਾਨ ਵਾਲਾ ਸਰੀਰ ਮਿਲਦਾ ਹੈ। ਤੋ ਆਵਾਗਮਨ ਦਾ ਚੱਕਰ ਜਿਹੜਾ ਇਸ ਨੂੰ ਸਿੱਖ ਧਰਮ ਮੰਨਦਾ ਹੈ, ਜੇ ਇਹ ਨਾ ਹੁੰਦਾ ਤਾਂ 84 ਪੌੜੀਆਂ ਵਾਲੀ ਬੌਲੀ ਗੁਰੂ ਅਮਰਦਾਸ ਪਾਤਸ਼ਾਹ ਜੀ ਨਾ ਬਣਾਉਂਦੇ ਅਤੇ ਇਹ ਬਚਨ ਨਾ ਕਰਦੇ ਵੀ ਹਰ ਇੱਕ ਪੌੜੀ 'ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਤੋਂ ਪਿੱਛੋਂ ਸਮੇਤ ਕੇਸਾਂ ਦੇ ਬੌਲੀ ਵਿੱਚ ਚੁੱਭੀ ਲਾਉਣੀ ਹੈ ਅਤੇ ਫਿਰ ਆ ਕੇ ਦੂਜੀ ਪੌੜੀ ਦੇ ਉੱਤੇ ਬਹਿ ਕੇ ਜਪਜੀ ਸਾਹਿਬ ਪੜ੍ਹਨਾ ਹੈ। ਉਸ ਤੋਂ ਬਾਅਦ ਫਿਰ ਜਾ ਕੇ ਥੱਲੇ ਸਮੇਤ ਕੇਸਾਂ 'ਤੇ ਚੁੱਭੀ ਲਾਉਣੀ ਹੈ ਅਤੇ ਫਿਰ ਅਗਲੀ ਪੌੜੀ 'ਤੇ ਆ ਕੇ ਜਪਜੀ ਸਾਹਿਬ ਪੜ੍ਹਨਾ ਹੈ। ਅਤੇ ਸਾਧ ਸੰਗਤ ਜੀ, ਜਿਸ ਤਰ੍ਹਾਂ ਜਿੱਦਾਂ ਦੇ ਥਾਂ 'ਤੇ ਕੋਈ ਜਾਵੇ ਨਾ ਤਾਂ ਉਹਨੂੰ ਲੱਗਦਾ ਸਾਰੀ ਦੁਨੀਆ ਸ਼ਾਇਦ ਇੱਥੇ ਹੀ ਆ ਗਈ ਹੈ, ਅਤੇ ਜਿੱਥੇ ਗਏ ਨਾ ਹੋਈਏ ਉੱਥੇ ਐਂ ਲੱਗਦਾ ਵੀ ਕੋਈ ਵੀ ਨਹੀਂ ਗਿਆ ਹੋਣਾ ਸ਼ਾਇਦ। ਏਅਰਪੋਰਟ 'ਤੇ ਜਾਂਦੇ ਦੁਨੀਆ ਇਕੱਠੀ ਹੋਈ ਮਿਲਦੀ, ਹੋਸਪਿਟਲਾਂ 'ਚ ਜਾਂਦੇ ਉੱਥੇ ਦੁਨੀਆ ਮਿਲਦੀ, ਪਰ ਗੁਰਦੁਆਰੇ ਆਈਏ ਤਾਂ ਇੱਥੇ ਦੁਨੀਆ ਮਿਲਦੀ, ਸੰਗਤ ਮਿਲਦੀ। ਇਵੇਂ ਹੀ ਉੱਥੇ ਬੌਲੀ ਸਾਹਿਬ ਜੀ ਦੇ ਜਦੋਂ ਦਰਸ਼ਨ ਕਰਨ ਜਾਈਏ ਨਾ, ਬੜੇ ਸਿੱਖ ਉੱਥੇ ਉਹ ਪਾਠ ਕਰ ਰਹੇ ਹੁੰਦੇ ਹੈ, ਬਲਹਾਰ ਜਾਈਦਾ ਉਹਨਾਂ ਤੋਂ, ਬੜੇ ਸਿੱਖ ਪਾਠ ਕਰ ਰਹੇ ਹੁੰਦੇ। ਖਾਸ ਕਰਕੇ ਆ ਜਿਹੜੇ ਪੰਜਾਬ ਦੇ ਮੌਸਮ ਵਿੱਚ ਆਹ ਦਿਨ ਚੱਲਦੇ ਨਾ, ਜਦੋਂ ਫੱਗਣ ਚੇਤ ਦਾ ਮਹੀਨਾ ਆਉਂਦਾ, ਜਦੋਂ ਨਾ ਜ਼ਿਆਦਾ ਠੰਡ ਨਾ ਗਰਮੀ ਹੁੰਦੀ ਹੈ, ਅਤੇ ਉੱਧਰੋਂ ਅੱਸੂ ਕੱਤੇ ਦੇ ਮਹੀਨੇ ਆਉਂਦੇ 6 ਮਹੀਨੇ ਬਾਅਦ, ਜਦੋਂ ਜ਼ਿਆਦਾ ਠੰਡ ਨਹੀਂ ਅਤੇ ਗਰਮੀ ਨਹੀਂ ਹੁੰਦੀ, ਅਤੇ ਉਦੋਂ ਉੱਥੇ ਬਹੁਤ ਗੁਰੂ ਕੇ ਸੇਵਕ ਜਿਹੜੇ ਨੇ ਉਹ ਇਸ ਪ੍ਰਕਾਰ ਪਾਠ ਕਰ ਰਹੇ ਹੁੰਦੇ ਆ। ਜੇ ਪੁੱਛੀਏ ਕਹਿੰਦੇ 18-19 ਘੰਟੇ ਲੱਗਦੇ ਹੈ, ਹੋ ਜਾਂਦੇ ਆ, 18-19 ਘੰਟਿਆਂ ਦੇ ਵਿੱਚ ਪਾਠ ਹੋ ਜਾਂਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਾਰਗ ਹੈ ਅਤੇ ਸ਼ਰਧਾ ਦਾ ਮਾਰਗ ਹੈ, ਬਿਲੀਵ ਕਰਨ ਦਾ ਮਾਰਗ ਹੈ। ਸਾਧ ਸੰਗਤ ਜੀ, ਜਿਹੜਾ ਨਹੀਂ ਮੰਨਦਾ ਉਹ ਤਾਂ ਕਿਸੇ ਚੀਜ਼ ਨੂੰ ਵੀ ਨਹੀਂ ਮੰਨੇਗਾ, ਉਹ ਕਹੇਗਾ ਚਰਚ ਦੇ ਲਾਗੋਂ ਦੀ ਲੰਘੇ ਹਾਂ, ਚਰਚ ਦਾ ਕੀ ਹੈ, ਗੁਰਦੁਆਰੇ ਦੇ ਲਾਗੋਂ ਦੀ ਲੰਘੇ, ਗੁਰਦੁਆਰੇ ਦਾ ਕੀ ਹੈ। ਅਗਰ ਨਹੀਂ ਮੰਨ ਰਿਹਾ ਕੋਈ ਇਨਸਾਨ ਤਾਂ ਉਹ ਫਿਰ ਨਹੀਂ ਮੰਨ ਰਿਹਾ, ਨਹੀਂ ਮੰਨ ਰਿਹਾ। ਨਹੀਂ ਜਿੰਨੇ ਮੰਨਣਾ ਉਹ ਆਪਣੇ ਬਾਪ ਦੇ ਮੂੰਹ 'ਤੇ ਖਲੋ ਕੇ ਕਹਿ ਦੇਵੇ ਵੀ ਮੈਨੂੰ ਕੀ ਪਤਾ ਤੂੰ ਮੇਰਾ ਬਾਪ ਹੈ। ਅਤੇ ਦੁਨੀਆ 'ਤੇ ਇੱਦਾਂ ਦੇ ਹੈਗੇ ਨੇ ਬੜੇ ਲੋਕ ਜਿਹੜੇ ਬਾਪ ਨੂੰ ਕਹਿੰਦੇ ਤੂੰ ਗਾਂਹ ਜਾ, ਇਹਦਾ ਮੀਨਜ ਹੈ ਜਿਹੜਾ ਆਪਣੇ ਸਕੇ ਬਾਪ ਨੂੰ ਕਹਿਣ ਦਾ ਸੁਭਾਅ ਰੱਖਦਾ ਹੈ, ਉਹ ਹੀ ਇਨਸਾਨ ਗੁਰੂ ਨੂੰ ਵੀ ਕਹਿਣ ਦਾ ਸੁਭਾਅ ਰੱਖਦਾ ਹੈ ਵੀ ਮੈਨੂੰ ਗੁਰੂ ਦੀ ਕੀ ਲੋੜ ਹੈ, ਮੈਂ ਤਾਂ ਬੜਾ ਦਿਮਾਗੀ ਬੰਦਾ ਹੈ। ਪਰ ਇਹ ਕੁਝ ਨਿਯਮ ਅਤੇ ਕੁਝ ਅਸੂਲ ਪਰਮਾਤਮਾ ਨੇ ਦਿਮਾਗ ਵਿੱਚ, ਹਿਰਦੇ ਵਿੱਚ ਦੇ ਕੇ ਭੇਜੇ ਹੁੰਦੇ, ਜਿਹਦਾ ਸੁਭਾਅ ਹੁੰਦਾ ਹੈ ਮੰਨਣ ਦਾ। ਉਹ ਮਾਤਾ ਪਿਤਾ ਦਾ ਵੀ ਅਤਿ ਸਤਿਕਾਰ ਕਰਦਾ ਹੈ, ਉਸ ਤੋਂ ਬਾਅਦ ਉਹ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦਾ ਹੈ ਜਿਹੜੇ ਵਿੱਦਿਆ ਪੜ੍ਹਾਉਂਦੇ ਬਚਪਨ ਵਿੱਚ, ਉਸ ਤੋਂ ਪਿੱਛੋਂ ਜਦੋਂ ਉਹਨੂੰ ਸੂਝ ਆਉਂਦੀ ਹੈ ਉਹ ਆਪਣੇ ਗੁਰੂ ਸਾਹਿਬ ਜੀ ਦਾ ਵੀ ਅਤਿ ਸਤਿਕਾਰ ਕਰਦਾ ਹੈ। ਅਤੇ ਕਈ ਵਾਰੀ ਚੱਲਦਾ ਚੱਲਦਾ ਇਸ ਮੰਜ਼ਿਲ ਦੇ ਉੱਤੇ ਗੁਰੂ ਜੀ ਦੇ ਰਾਹੀਂ ਫਿਰ ਉਹ ਪਰਮਾਤਮਾ ਨੂੰ ਵੀ ਪਾ ਲੈਂਦਾ ਹੈ। ਇਵੇਂ ਇਹ ਤਾਂ ਮੰਨਣ ਦਾ ਮਾਰਗ ਹੈ, ਸ਼ਰਧਾ ਦਾ ਮਾਰਗ ਹੈ, ਜਿਹੜਾ 84 ਪੌੜੀਆਂ ਦੀ ਅਹਿਮੀਅਤ ਨੂੰ, ਮਹਾਨਤਾ ਨੂੰ ਯਕੀਨ ਕਰਕੇ, ਵਿਸ਼ਵਾਸ ਕਰਕੇ ਪਾਠ ਕਰੇਗਾ। ਅਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਦੀ 84 ਕੱਟ ਵੀ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਮਹਾਰਾਜ ਕਹਿੰਦੇ 84 ਲੱਖ ਜੂਨ ਵਿੱਚ ਨਹੀਂ ਆਵੇਗਾ, ਜੇ ਕਿਤੇ ਉਹਦੇ ਕੋਲੋਂ ਕਮੀ ਪੇਸ਼ੀ ਰਹਿ ਗਈ ਤਾਂ ਮਨੁੱਖ ਬਣਾ ਕੇ ਧਰਤੀ 'ਤੇ ਭੇਜਾਂਗੇ, ਇਨਸਾਨੀ ਜਾਮਾ ਜਿਹੜਾ ਹੈ ਉਹ ਦੇ ਕੇ ਭੇਜਾਂਗੇ। ਤੋ ਮਹਾਰਾਜ ਪਾਤਸ਼ਾਹ ਨੇ ਬਚਨ ਕੀਤੇ ਕਿ ਚਿਰੀ ਵਿਛੁੰਨਿਆ, ਚਿਰਾਂ ਦਾ ਵਿਛੜਿਆ ਹੋਇਆ ਹੈ ਇਹ ਇਨਸਾਨ। ਜੇ ਵਾਕਈ 84 ਲੱਖ ਜੂਨ ਦਾ ਨਕਸ਼ਾ ਕੋਈ ਸੋਚਣ ਲੱਗੇ ਤਾਂ ਸ਼ਾਇਦ ਸਾਲਾਂ ਦੀ ਗਿਣਤੀ ਜਿਹੜੀ ਹੈ ਉਹ ਮਿਲੀਅਨ ਟ੍ਰਿਲੀਅਨ ਤੋਂ ਵੀ ਇਹ ਟੱਪ ਜਾਣੀ ਹੈ ਕਿ ਇੱਕ ਇੱਕ ਜੂਨ ਕਿੰਨੇ ਕਿੰਨੇ ਸਾਲਾਂ ਦੇ ਵਿੱਚ ਉਸ ਜੂਨ ਦੇ ਜਿਹੜਾ ਹੈ ਸੰਕਟ ਉਹ ਕੱਟਿਆ ਗਿਆ ਅਤੇ ਫਿਰ ਇਹ ਮਨੁੱਖੀ ਜਾਮਾ ਮਿਲਿਆ। ਤੋ ਮਨੁੱਖੀ ਜਾਮੇ ਦੇ ਵਿੱਚ ਇਹ ਚਿਰੀ ਵਿਛੁੰਨਿਆ, ਚਿਰਾਂ ਦਾ ਵਿਛੜਿਆ ਹੋਇਆ ਇਨਸਾਨ ਧਰਤੀ 'ਤੇ ਆਇਆ ਹੈ। ਅਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਹੈ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁੰਨਿਆ, ਜਿਨ੍ਹਾਂ ਨੇ ਪਹਿਲਾਂ ਪ੍ਰੇਮ ਆਪਣੇ ਗੁਰੂ ਜੀ ਦੇ ਪ੍ਰਤੀ ਮਨ ਵਿੱਚ ਲਾਇਆ ਹੈ, ਪਰਮਾਤਮਾ ਜੀ ਦੇ ਪ੍ਰਤੀ ਨੇਹੋ ਮਨ ਵਿੱਚ ਲਾਇਆ ਹੈ, ਉਸਦੇ ਉਸ ਭੇਟਾ ਕੀਤੇ ਹੋਏ ਪ੍ਰੇਮ ਦਾ ਮੁੱਲ ਇਹ ਪਿਆ ਹੈ ਵੀ ਗੁਰੂ ਨੇ ਬਖਸ਼ਿਸ਼ ਕਰਕੇ ਆਪ ਐਸੇ ਕਾਰਨ ਬਣਾ ਦਿੱਤੇ, ਐਸਾ ਮਾਹੌਲ ਸਿਰਜ ਦਿੱਤਾ, ਇਸ ਤਰ੍ਹਾਂ ਦਾ ਉਸਨੂੰ ਮੌਕਾ ਦੇ ਦਿੱਤਾ ਕਿ ਉਹ ਹੋਰ ਕਾਫੀ ਕੁਝ ਕਰ ਸਕਣ ਦੇ ਸਮਰੱਥ ਹੋ ਗਿਆ। ਅਤੇ ਫਿਰ ਗੁਰਮੁਖ ਮੇਲੇ ਆਪ, ਆਪ ਐਸੇ ਗੁਰਮੁਖ ਨੂੰ ਪ੍ਰਭੂ ਜੀ ਨੇ ਨਾਲ ਮੇਲ ਲਿਆ, ਨਾਨਕ ਚਿਰੀ ਵਿਛੁੰਨਿਆ। ਚੌਥੇ ਗੁਰੂ ਨਾਨਕ ਸਾਹਿਬ ਕਹਿੰਦੇ ਚਿਰੀ ਵਿਛੁੰਨਿਆ, ਚਿਰਾਂ ਦਾ ਵਿਛੜਿਆ ਹੋਇਆ ਸੀ, ਚਿਰਾਂ ਦਾ ਵਿਛੜਿਆ ਹੋਇਆ ਸੀਗਾ। ਮਹਾਰਾਜ ਪਾਤਸ਼ਾਹ ਅੱਗੇ ਫਰਮਾਉਂਦੇ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ। ਜਿਨ ਕਉ ਪ੍ਰੇਮ ਪਿਆਰ, ਜਿਸ ਦੇ ਅੰਦਰ ਸੱਚੇ ਸਤਿਗੁਰਾਂ ਦੇ ਪ੍ਰਤੀ ਪ੍ਰੇਮ ਹੈ, ਪਿਆਰ ਹੈ, ਤਉ ਆਪੇ ਲਾਇਆ ਕਰਮ ਕਰ। ਕਰਮ ਇੱਥੇ ਬਖਸ਼ਿਸ਼ ਦਾ ਨਾਮ ਹੈ, ਨਦਰ ਦਾ ਨਾਮ ਹੈ। ਫਰੀਦ ਸਾਹਿਬ ਜੀ ਨੇ ਇੱਕ ਬਚਨ ਕਰ ਦਿੱਤਾ ਹੋਇਆ, ਉਹ ਕਹਿੰਦੇ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਪ੍ਰੇਮ ਪੈ ਜਾਣਾ ਗੁਰੂ ਜੀ ਦੇ ਨਾਲ, ਪਰਮਾਤਮਾ ਨੂੰ ਮਿਲਣ ਦੀ ਸਿੱਖ ਪੈਦਾ ਹੋ ਜਾਣੀ। ਫਰੀਦ ਸਾਹਿਬ ਕਹਿੰਦੇ ਅਤੇ ਮਾਲਕ ਦਾ ਇੱਕ ਪ੍ਰੇਮ ਦਾ ਪਿਆਲਾ ਹੈ ਜਿਸ ਨੂੰ ਇਹ ਪਿਆਲ ਦੇਵੇ। ਇਹ ਪਿਰਮ ਪਿਆਲਾ, ਇਹ ਪਿਆਲਾ ਹੈ ਗੁਰੂ ਅਤੇ ਪਰਮਾਤਮਾ ਦੇ ਪ੍ਰੇਮ ਦਾ ਪਿਆਲਾ ਹੈ, ਜਿਹਨੂੰ ਉਹ ਪਰਮੇਸ਼ਰ ਪਿਆਲ ਦੇਵੇ ਰਹਿਮਤ ਕਰਕੇ। ਕਹਿੰਦੇ ਉਹਨੂੰ ਫਿਰ ਉਹ ਚੜ ਜਾਂਦਾ ਹੈ, ਚੜ ਜਾਂਦਾ ਜਿਵੇਂ ਮਾਦਕੀ ਪਦਾਰਥ, ਨਸ਼ੀਲੇ ਪਦਾਰਥ ਅੰਦਰ ਚਲੇ ਜਾਣ ਅਤੇ ਉਹ ਚੜ ਜਾਂਦੇ ਹੈ। ਮਹਾਰਾਜ ਕਹਿੰਦੇ ਇਹ ਉਹਨਾਂ ਨੂੰ ਪ੍ਰੇਮ ਦਾ ਪਿਆਲਾ, ਜਿਹਨਾਂ ਨੂੰ ਮਹਾਰਾਜ ਪਿਆਲ ਦਿੰਦੇ ਹੈ ਉਹਨਾਂ ਨੂੰ ਇਹ ਪ੍ਰੇਮ ਦਾ ਪਿਆਲਾ ਚੜ ਜਾਂਦਾ ਹੈ। ਅਤੇ ਜਿੱਦਾਂ ਬਿਲਕੁਲ ਉਹੀ ਹਾਲਤ ਹੋ ਜਾਂਦੀ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਉਹ ਵੀ ਫਿਰ ਝੂਮਦੇ ਹੀ ਫਿਰਦੇ ਹੈ। ਕੁਝ ਲੋਕ ਉਹਨਾਂ ਨੂੰ ਬੌਰੇ ਆਖਦੇ ਹੈ, ਫਿਰ ਬੌਰੇ ਜਿਨ੍ਹਾਂ ਨੂੰ ਪ੍ਰੇਮ ਪਿਆਲਾ ਜਿਹੜਾ ਹੈ ਉਹ ਪਿਆਲ ਦਿੱਤਾ ਹੁੰਦਾ ਮਹਾਰਾਜ ਨੇ। ਕੁਝ ਦੁਨੀਆ ਉਹਨਾਂ ਨੂੰ ਕਹਿੰਦੀ ਝੱਲਾ ਤੁਰਿਆ ਫਿਰਦਾ, ਬੌਰਾ ਤੁਰਿਆ ਫਿਰਦਾ। ਤੋ ਕੁਝ ਜਿਹੜੇ ਨੇ ਉਹ ਇਸ ਪ੍ਰਕਾਰ ਉਹਨਾਂ ਨੂੰ ਕਹਿੰਦੇ ਇਹ ਸੌਂਦਾ ਨਹੀਂ ਹੈ, ਕੁਝ ਕਹਿੰਦੇ ਇਹਦੀਆਂ ਅੱਖਾਂ ਜਿਹੜੀਆਂ ਨੀਂਦਰੇ ਦੇ ਵਿੱਚ ਰਹਿੰਦੀਆਂ ਨੇ। ਤੋ ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਜਦੋਂ ਪ੍ਰੇਮ ਦਾ ਪਿਆਲਾ ਜਿਹੜਾ ਹੈ ਉਹ ਮਹਾਰਾਜ ਪਾਤਸ਼ਾਹ ਜੀ ਪਿਆਲ ਦਿੰਦੇ ਨੇ। ਪ੍ਰੇਮ ਦੇ ਪਿਆਲੇ ਦੇ ਵਿੱਚ ਮਸਤ ਹੋਇਆ ਉਹ ਜੀਵ, ਜੇ ਕਿਤੇ ਗੁਰੂ ਪਾਤਸ਼ਾਹ ਕਹਿੰਦੇ ਇੱਧਰ ਆ, ਤੇਰੀ ਕਾਇਆ ਨੂੰ ਸਾਨੂੰ ਲੋੜ ਪੈ ਗਈ ਹੈ, ਪੰਥ ਦੇ ਵਿੱਚ ਲੋੜ ਪੈ ਗਈ, ਤੇਰਾ ਸੀਸ ਚਾਹੀਦਾ। ਉਹ ਕੁਝ ਸੋਚਦੇ ਨਹੀਂ, ਉਹ ਸੰਸਾਰ ਦੇ ਬਾਣੀਏ ਮਨੁੱਖਾਂ ਦੀ ਤਰ੍ਹਾਂ ਇਉਂ ਨਹੀਂ ਸੋਚਦੇ ਵੀ ਲਾਭ ਹੋਏਗਾ ਕਿ ਨੁਕਸਾਨ ਹੋਏਗਾ। ਇੱਕ ਵਾਰ ਗੁਰੂ ਦੇ ਪ੍ਰੇਮ ਦਾ ਨਸ਼ਾ ਚੜ ਗਿਆ ਹੋਇਆ ਬਸ ਉਹ ਦੌੜੇ ਹੀ ਆਉਂਦੇ ਨੇ, ਜੇ ਗੁਰੂ ਜੀ ਸੀਸ ਮੰਗਦੇ ਤਾਂ ਨੱਠੇ ਹੀ ਆਉਂਦੇ ਨੇ। ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਇੱਕ ਉਹ ਵਿਅਕਤੀ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰੇਮ ਦਾ ਪਿਆਲਾ ਜਿਨ੍ਹਾਂ ਨੇ ਪੀਤਾ ਹੋਇਆ ਅਤੇ ਉਹਨਾਂ ਨੂੰ ਇਹ ਨਸ਼ਾ ਜਿਹੜਾ ਉਹ ਚੜਿਆ ਹੋਇਆ, ਉਹ ਮਹਾਰਾਜ ਜੀ ਦੇ ਨਾਲ ਨਾਲ ਰਹਿੰਦੇ ਹੈ। ਇੱਕ ਉਹ ਵਿਅਕਤੀ ਨੇ, ਉਹ ਸ਼ਰਧਾ ਰੱਖਦਾ ਹੈ, ਇਲਾਕੇ ਦਾ ਚੌਧਰੀ ਵੀ ਹੈ, ਸਮਾਜ ਵਿੱਚ ਸਿਰਫ ਆਪਣਾ ਅਸਰ ਰਸੂਖ ਬਣਾਉਣਾ ਚਾਹੁੰਦਾ ਹੈ, ਵੈਸੇ ਗੁਰਾਂ ਨੂੰ ਆਪਣੇ ਕੋਲ ਲਿਆਇਆ ਵੀ ਹੈ ਆਦਰ ਦੇ ਨਾਲ, ਕਹਿੰਦਾ ਵੀ ਹੈ ਲੰਗਰ ਮਹਾਰਾਜ ਮੇਰੇ ਕਿਲੇ ਦੇ ਅੰਦਰ ਚੱਲਣ ਦਿਓ। ਮਹਾਰਾਜ ਕਹਿੰਦੇ ਕੋਈ ਗਰੀਬ ਗਰੂਬੇ ਨੇ ਛਕਣਾ ਹੁੰਦਾ, ਤੇਰੇ ਨਾਲ ਜਿਹੜਾ ਨਾਰਾਜ਼ ਹੋਇਆ ਉਹ ਥੋੜ੍ਹਾ ਤੇਰੇ ਕਿਲੇ ਦੇ ਅੰਦਰ ਆਏਗਾ, ਇਸ ਵਾਸਤੇ ਅਸੀਂ ਬਾਹਰ ਲੰਗਰ ਚਲਾਉਣਾ ਹੈ। ਅਤੇ ਉਹਦਾ ਨਾਮ ਹੈ ਡੱਲਾ। ਅਤੇ ਮਹਾਰਾਜ ਦੇ ਕੋਲ ਕੁਛ ਆਪਣਾ ਅਸਰ ਰਸੂਖ ਐਵੇਂ ਸੰਸਾਰਕ ਤਰੀਕਿਆਂ ਨਾਲ ਬਣਾਉਣਾ ਚਾਹੁੰਦਾ ਹੈ। ਮਹਾਰਾਜ ਮੈਂ ਤਾਂ ਤੁਹਾਡੇ ਪੁੱਤਰ ਸ਼ਹੀਦ ਹੀ ਨਹੀਂ ਸੀ ਹੋਣ ਦੇਣੇ, ਤੁਸੀਂ ਮੈਨੂੰ ਯਾਦ ਥੋੜ੍ਹਾ ਕੀਤਾ ਕਿ ਤਾਂ ਮੈਨੂੰ ਬੁਲਾਉਂਦੇ ਹੋ। ਆਹ ਵੇਖੋ ਮੇਰੇ ਨਾਲ 6-6 ਫੁੱਟ ਕੱਦ ਵਾਲੇ ਮੇਰੇ ਗਨਮੈਨ ਖਲੋਤੇ ਮਹਾਰਾਜ, ਇਹਨਾਂ ਨੂੰ ਲੈ ਕੇ ਮੈਂ ਆਉਂਦਾ। ਮਹਾਰਾਜ ਜੀ ਨੇ ਸੋਚਿਆ ਵੀ ਹੈ ਵੀ ਸਾਡਾ ਪ੍ਰੇਮੀ ਹੈ, ਪਰ ਮਨ ਅੰਦਰ ਹੰਕਾਰ ਵੀ ਇਹਦੇ ਬੜਾ ਹੈ। ਜਿਹੜੇ ਭਗਤੀ ਵਾਲੇ ਪੁਰਸ਼ ਨੇ ਨਾ, ਅਭਿਆਸੀ ਪੁਰਸ਼ ਹੈ ਉਹਨਾਂ ਦਾ ਜਿਹੜਾ ਆਪਣਾ ਤਜਰਬਾ, ਕਦੇ ਕਦੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਉਹ ਜ਼ਿੰਦਗੀ 'ਚ ਮਿਲਦੇ, ਫਿਰ ਕਈ ਜਿਹੜੇ ਉਹ ਬਚਨ ਸੁਣਾਉਂਦੇ ਹੈ ਉਹ ਕਈ ਵਾਰੀ ਲਾਂਭੋ ਨਹੀਂ ਸੁਣੇ ਹੁੰਦੇ। ਉਹ ਕਹਿੰਦੇ ਜਦੋਂ ਮਹਾਰਾਜ ਸਾਡੀ ਬੇਇੱਜ਼ਤੀ ਕਰਕੇ ਕਈ ਵਾਰੀ ਸਾਡਾ ਹੰਕਾਰ ਤੋੜ ਦਿੰਦੇ ਆ ਨਾ, ਉਦੋਂ ਸਮਝੋ ਸਾਡੇ 'ਤੇ ਗੁਰੂ ਜੀ ਦਿਆਲੂ ਹੋਏ ਹੁੰਦੇ ਹੈ। ਸਤਿਗੁਰੂ ਮਹਾਰਾਜ ਜਦੋਂ ਹੰਕਾਰ ਕੱਢਦੇ, ਹੰਕਾਰ ਭੰਨ ਦਿੰਦੇ ਅਤੇ ਮਿਹਰ ਕਰ ਦਿੰਦੇ, ਅਤੇ ਜੇ ਹੰਕਾਰ ਬਣਿਆ ਰਹਿ ਜੇ ਤਾਂ ਉਹ ਅੰਦਰ ਖਾਤੇ 'ਤੇ ਨੁਕਸਾਨ ਹੋ ਰਿਹਾ ਹੁੰਦਾ ਹੈ। ਮਹਾਰਾਜ ਜੀ ਨੇ ਵਿਚਾਰਿਆ ਵੀ ਇਹ ਡੱਲਾ ਇੱਕ ਪਾਸੇ ਸਾਨੂੰ ਪ੍ਰੇਮ ਕਰਦਾ, ਪਰ ਇੱਕ ਪਾਸੇ ਇਹ ਫੋਕੇ ਵਿਖਾਵੇ ਵੀ ਸਾਨੂੰ ਦੱਸੀ ਜਾਂਦਾ ਹੈ। ਇਹਦਾ ਹੰਕਾਰ ਜਿਹੜਾ ਕੱਢ ਦੇਣਾ ਚਾਹੀਦਾ, ਹੰਕਾਰ ਭੰਨ ਦੇਣਾ ਚਾਹੀਦਾ। ਸਬੱਬ ਬਣ ਗਿਆ, ਸੰਗਤ ਆ ਗਈ ਦਰਸ਼ਨ ਕਰਨ, ਉਹਨਾਂ ਵਿੱਚ ਕਾਰੀਗਰ ਨੇ ਰਫਲ ਭੇਟਾ ਕਰ ਦਿੱਤੀ। ਮਹਾਰਾਜ ਉਹਨੂੰ ਦੇਖਦੇ ਸ਼ਸਤਰਾਂ ਨਾਲ ਪਿਆਰ ਕਰਦੇ ਸੀ। ਮਹਾਰਾਜ ਕਹਿੰਦੇ ਡੱਲਿਆ ਇਹ ਰਫਲ ਚੈੱਕ ਕਰਨੀ ਹੈ ਭਈ ਕਿਤੇ ਜੰਗ ਦੇ ਵੇਲੇ ਧੋਖਾ ਨਾ ਦੇ ਜਾਏ, ਭਲਾ ਇਹ ਬੰਦੇ ਨੂੰ ਮਾਰਦੀ ਹੈ। ਜਿਹੜੇ ਤੇਰੇ ਸੈਨਿਕ ਗਨਮੈਨ ਇਹਨਾਂ ਨੂੰ ਇੱਕ ਨੂੰ ਅੱਗੇ ਖਲਿਆਰ, ਇਹਨਾਂ ਦੀ ਹਿੱਕ ਵਿੱਚ ਗੋਲੀ ਮਾਰ ਗਈ। ਬੜਾ ਹੈਰਾਨ ਹੋਇਆ, ਪਰਾਂ ਹੋ ਕੇ ਉਹਨਾਂ ਨੂੰ ਪੁੱਛਦਾ ਵੀ ਹੈ ਕੋਈ ਤੁਹਾਡੇ ਵਿੱਚੋਂ ਤਿਆਰ ਇਸ ਕੰਮ ਨੂੰ? ਉਹ ਕਹਿੰਦੇ ਤਨਖਾਹ 'ਤੇ ਰਹਿ ਰਹੇ ਤੇਰੇ ਕੋਲ, ਤੇਰੀ ਜਾਨ ਨੂੰ ਜਦੋਂ ਕਿਤੇ ਖਤਰਾ ਹੋਊ ਉਦੋਂ ਅਸੀਂ ਲੜਨਾ ਹੈ। ਇੱਦਾਂ ਅਨਿਆਈ ਮੌਤੇ ਥੋੜ੍ਹਾ ਅਸੀਂ ਮਰਨਾ, 10ਵੇਂ ਪਾਤਸ਼ਾਹ ਦਾ ਨਿਸ਼ਾਨਾ ਕਿਤੇ ਵਿਰਥਾ ਥੋੜ੍ਹਾ ਜਾਣਾ, ਅਸੀਂ ਨਹੀਂ ਖਲੋ ਸਕਦੇ। ਨੌਕਰੀ 'ਤੇ ਰੱਖਣਾ ਰੱਖ, ਨਹੀਂ ਤਾਂ ਨਾ ਰੱਖ। ਨੀਵੀਂ ਜੀ ਧੌਣ ਕਰਕੇ ਪਾਤਸ਼ਾਹ ਦੇ ਕੋਲ ਆਣ ਖੜਾ ਹੋਇਆ। ਮਹਾਰਾਜ ਜੀ ਉਹ ਤਾਂ ਤਿਆਰ ਨਹੀਂ ਹੋਏ ਕੋਈ ਜਣਾ ਵੀ। ਮਹਾਰਾਜ ਕਹਿੰਦੇ ਅੱਛਾ। ਪਾਤਸ਼ਾਹ ਕਹਿੰਦੇ ਡੱਲਿਆ ਇਹ ਕਾਰੀਗਰ ਰਫਲ ਦੀ ਸਿਫਤ ਬਹੁਤ ਕਰਦਾ ਹੈ, ਅਤੇ ਅਸੀਂ ਚਾਹੁੰਦੇ ਕਿ ਹਥਿਆਰ ਉਹ ਹੁੰਦਾ ਜਿਹੜਾ ਪਰਖਿਆ ਹੋਵੇ। ਚੱਲ ਜੇ ਤੇਰੇ ਸੈਨਿਕ ਤੇਰੇ ਗਨਮੈਨ ਨਹੀਂ ਖਲੋ ਸਕੇ, ਤੂੰ ਖੜਾ ਹੋ ਜਾ ਸਾਡੀ ਰਫਲ ਦੇ ਅੱਗੇ, ਅਤੇ ਤੇਰੀ ਹਿੱਕ ਵਿੱਚ ਨਿਸ਼ਾਨਾ ਮਾਰ ਕੇ ਵੇਖੀਏ ਭਲਾ ਬੰਦੇ ਨੂੰ ਮਾਰਦੀ ਕਿ ਨਹੀਂ ਮਾਰਦੀ। ਡਰ ਗਿਆ ਵੀ ਹੁਣ ਕਿੱਧਰ ਨੂੰ ਭੱਜਾਂ। ਅਖੀਰ 'ਤੇ ਮੂੰਹ ਉਹ ਕਹਿਣਾ ਹੀ ਪੈ ਗਿਆ, ਕਹਿੰਦਾ ਮਹਾਰਾਜ ਨਹੀਂ ਇੱਦਾਂ ਨਹੀਂ, ਅਣਿਆਈ ਮੌਤੇ ਇੱਦਾਂ ਨਹੀਂ, ਮੇਰੇ ਵੀ ਨਹੀਂ ਮਰਿਆ ਜਾਂਦਾ, ਮੈਂ ਇੱਦਾਂ ਮਹਾਰਾਜ ਕਿਵੇਂ ਖਲੋ ਜਾਂ ਰਫਲ ਦੇ ਅੱਗੇ? ਮਹਾਰਾਜ ਕਹਿੰਦੇ ਅੱਛਾ ਚੱਲ ਇੱਕ ਕੰਮ ਹੀ ਕਰਦੇ ਆ, ਉਹ ਤੰਬੂ ਲੱਗੇ ਨੇ ਸਾਡੇ ਸਿੱਖਾਂ ਦੇ, ਅਤੇ ਜਿਹੜਾ ਉਹ ਫਲਾਣਾ ਤੰਬੂ ਹੈ ਨਾ ਉਹਦੇ 'ਚ ਸਾਡੇ 2 ਸਿੱਖ ਹੋਣੇ ਹੈ, ਅਤੇ ਤੂੰ ਦੋਵਾਂ 'ਚੋਂ ਕਿਸੇ ਇੱਕ ਦਾ ਨਾਂ ਨਹੀਂ ਲੈਣਾ, ਪਰ ਕਹਿਣਾ ਇਹ ਹੈ ਵੀ ਮਹਾਰਾਜ ਜੀ ਨੇ ਇੱਕ ਨੂੰ ਆਵਾਜ਼ ਮਾਰੀ ਹੈ। ਦੋਵਾਂ 'ਚੋਂ ਇਹ ਨਹੀਂ ਕਹਿਣਾ ਵੀ ਤੈਨੂੰ ਸੱਦਿਆ, ਦੋਵਾਂ ਨੂੰ ਸਾਂਝੀ ਆਵਾਜ਼ ਦੇ ਦੇ ਭਈ ਰਫਲ ਦਾ ਨਿਸ਼ਾਨਾ ਹਿੱਕ ਵਿੱਚ ਮਾਰ ਕੇ 10ਵੇਂ ਪਾਤਸ਼ਾਹ ਨੇ ਰਫਲ ਪਰਖਣੀ ਹੈ। ਚਲਾ ਗਿਆ, ਨਾਲੇ ਸੋਚੀ ਜਾਂਦਾ ਵੀ ਵਾਕਿਆ ਕੀ ਹੋਊ ਭਲਾ, ਭਈ ਉਹ ਆਉਣਗੇ ਅਤੇ ਮਹਾਰਾਜ ਨਿਸ਼ਾਨਾ ਮਾਰ ਕੇ ਆਪਣਾ ਬੰਦਾ ਆਪੇ ਮਾਰ ਦੇਣਗੇ। ਤੁਰਿਆ ਜਾਂਦਾ ਹੈ, ਅਤੇ ਨਾਲ ਨਾਲ ਖਿਆਲ ਰੱਖਿਓ ਵੀ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਪ੍ਰੇਮ ਦਾ ਪਿਆਲਾ ਮਹਾਰਾਜ ਨੇ ਬਖਸ਼ਿਸ਼ ਕਰਕੇ ਛਕਾ ਦਿੱਤਾ ਹੁੰਦਾ ਹੈ, ਜਿਨ੍ਹਾਂ ਬਾਰੇ ਫਰੀਦ ਸਾਹਿਬ ਨੇ ਆਖਿਆ ਇਹੋ ਪਿਰਮ ਪਿਆਲਾ ਖਸਮਕਾ ਜੈ ਭਾਵੈ ਤੈ ਦੇ। ਉਹਨਾਂ ਨੂੰ ਪ੍ਰੇਮ ਦਾ ਪਿਆਲਾ ਚੜ ਗਿਆ ਹੁੰਦਾ ਹੈ, ਗੁਰੂ ਦੇ ਪਿਆਰ ਦਾ ਨਸ਼ਾ ਚੜ ਗਿਆ ਹੁੰਦਾ ਹੈ। ਜਦੋਂ ਡੱਲੇ ਨੇ ਜਾ ਕੇ ਆਵਾਜ਼ ਦਿੱਤੀ, ਉਹਨਾਂ ਦੇ ਵਿੱਚੋਂ ਸਾਡਾ ਸਿੱਖ ਇਤਿਹਾਸ ਗਵਾਹ ਹੈ ਵੀ ਇੱਕ ਜਣਾ ਦਸਤਾਰ ਬੰਨ ਰਿਹਾ ਸੀ ਅਤੇ ਅੱਧੀ ਦਸਤਾਰ ਸਿਰ 'ਤੇ ਸੀ ਅਤੇ ਅੱਧੀ ਹੱਥ ਵਿੱਚ ਸੀਗੀ। ਉਹ ਤਾਂ ਸੰਤੋੜ ਹੀ ਉੱਦਾਂ ਹੀ ਦਸਤਾਰ ਅੱਧੀ ਹੱਥ ਵਿੱਚ ਲੈ ਕੇ ਅਤੇ ਭੱਜ ਪਿਆ, ਅਤੇ ਦੂਜਾ ਉਹਦੇ ਪਿੱਛੇ ਭੱਜ ਪਿਆ। ਦੂਜਾ ਉਹਨੂੰ ਕਹਿੰਦਾ ਆਵਾਜ਼ ਤਾਂ ਮੈਂ ਸੁਣੀ, ਤੂੰ ਕਿਉਂ ਆਈ ਜਾਂਦਾ? ਦੂਜਾ ਕਹਿੰਦਾ ਨਹੀਂ ਮੈਂ ਸੁਣੀ ਆਵਾਜ਼। 10ਵੇਂ ਪਾਤਸ਼ਾਹ ਦੇ ਅੱਗੇ ਆ ਕੇ ਕਹਿੰਦੇ ਮਹਾਰਾਜ ਇਹ ਐਵੇਂ ਆ ਗਿਆ, ਮੈਨੂੰ ਤੁਹਾਡੇ ਸਿੱਖ ਨੇ ਸੁਨੇਹਾ ਦਿੱਤਾ। ਦੂਜਾ ਕਹਿੰਦਾ ਨਹੀਂ ਮੈਨੂੰ ਦਿੱਤਾ। ਪ੍ਰੇਮ ਦਾ ਪਿਆਲਾ, ਗੁਰੂ ਦੇ ਪ੍ਰੇਮ ਦਾ ਪਿਆਲਾ ਨਸ਼ਾ ਚੜਿਆ ਹੋਇਆ, ਉਹ ਪ੍ਰੇਮ ਦਾ ਪਿਆਲਾ ਉਹ ਨਸ਼ਾ ਚੜਿਆ ਹੋਇਆ ਹੈ ਜਿਸ ਦੇ ਵਿੱਚ ਮਤਵਾਲਾ ਹੋਇਆ, ਅਹਿਨਸ ਬੰਨੀ ਪ੍ਰੇਮ ਲੇ ਲਾਗੀ ਸ਼ਬਦ ਅਨਾਹਦ ਗਹਿਆ। ਗੁਰੂ ਨਾਨਕ ਸਾਹਿਬ ਪਹਿਲੇ ਜੰਮੇ 'ਚ ਜਿਹਦਾ ਜ਼ਿਕਰ ਕਰ ਗਏ ਸੀ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ, ਅਹਿੰਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ। ਅਨਹਦ ਸ਼ਬਦ ਵੀ ਉਹਨਾਂ ਨੂੰ ਸੁਣਦਾ ਹੈ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਝਗੜੋ ਨਾ, ਅੱਗੇ ਪਿੱਛੇ ਹੋ ਕੇ ਖਲੋਵੋ। ਕਾਰੀਗਰ ਬੜੀ ਸਿਫਤ ਕਰਦਾ, ਨਿਸ਼ਾਨਾ ਦੋਵਾਂ ਦੇ ਵਿੱਚ ਦੀ ਲੰਘ ਜਾਣਾ, ਦੋਵੇਂ ਅੱਗੇ ਪਿੱਛੇ ਹੋ ਕੇ ਖਲੋ ਗਏ। ਮਹਾਰਾਜ ਨੇ ਵੀਰ ਆਸਣ ਧਾਰਿਆ, ਖੱਬਾ ਗੋਡਾ ਅਤੇ ਪੱਬ ਧਰਤੀ 'ਤੇ ਲਾਈਏ, ਸੱਜਾ ਗੋਡਾ ਉੱਚਾ ਹੋਵੇ ਅਤੇ ਸੱਜਾ ਪੱਬ ਜਿਹੜਾ ਉਹ ਧਰਤੀ 'ਤੇ ਲੱਗਾ ਹੋਇਆ, ਆਪਣੀ ਅਰਕ ਜਿਹੜੀ ਉਹ ਸੱਜੇ ਗੋਡੇ 'ਤੇ ਰੱਖ ਲਈਏ। ਇਹਨੂੰ ਕਹਿੰਦੇ ਵੀਰ ਆਸਣ, ਵੀਰ ਆਸਣ। ਮਹਾਰਾਜ ਜੀ ਨੇ ਲਾਇਆ ਅਤੇ ਰਾਈਫਲ ਦੀ ਸੇਧ ਕੀਤੀ। ਮਹਾਰਾਜ ਅਗਿੱਠਕ ਉਹਦੀ ਡਾਇਰੈਕਸ਼ਨ ਖੱਬੇ ਪਾਸੇ ਕਰਦੇ ਅਤੇ ਉਹ ਭੱਜ ਕੇ ਖੱਬੇ ਪਾਸੇ ਹੁੰਦੇ ਹੈ, ਜੇ ਮਹਾਰਾਜ ਸੱਜੇ ਪਾਸੇ ਨੂੰ ਕਰਦੇ ਤਾਂ ਉਹ ਭੱਜ ਕੇ ਇੱਧਰ ਨੂੰ ਹੁੰਦੇ ਹੈ, ਅਤੇ ਮਹਾਰਾਜ ਮਾੜਾ ਜਾਂ ਤਾਂ ਨੂੰ ਕਰਦੇ ਅਤੇ ਉਹ ਪੱਬਾਂ ਦੇ ਭਾਰ ਹੋ ਕੇ ਖਲੋਂਦੇ ਵੀ ਨਿਸ਼ਾਨਾ ਕਿਤੇ ਪਰੇ ਨਾ ਲੰਘ ਜਾਏ। ਮਹਾਰਾਜ ਕਹਿੰਦੇ ਸਾਵਧਾਨ। ਕਹਿੰਦੇ ਹਾਂ ਸੱਚੇ ਪਾਤਸ਼ਾਹ। ਮਹਾਰਾਜ ਨੇ ਉਹਨਾਂ ਨੂੰ ਝੁਕਾਨੀ ਦੇ ਕੇ ਅਤੇ ਆਕਾਸ਼ ਵੱਲ ਨੂੰ ਕਰਕੇ ਅਤੇ ਫਾਇਰ ਕਰ ਦਿੱਤਾ, ਆਕਾਸ਼ ਵੱਲ ਨੂੰ ਕਰਕੇ। ਉੱਠ ਕੇ ਮਹਾਰਾਜ ਨੇ ਦੌੜ ਕੇ ਆਪਣੇ ਉਹਨਾਂ ਦੋਨਾਂ ਪਿਆਰਿਆਂ ਸਿੱਖਾਂ ਨੂੰ ਘੁੱਟ ਕੇ ਗਲ ਵਕੜੀ ਦੇ ਵਿੱਚ ਲੈ ਲਿਆ ਅਤੇ ਪਰਾਂ ਖਲੋਤੇ ਹੋਏ ਡੱਲੇ ਵੱਲ ਵੇਖ ਕੇ ਕਹਿੰਦੇ ਹੋਏ, ਡੱਲਿਆ ਇਹੋ ਜਿਹੇ ਮੇਰੇ ਪਿਆਰੇ ਸਿੱਖ ਸਨ ਚਮਕੌਰ ਦੀ ਗੜੀ ਦੇ ਵਿੱਚ ਮੇਰੇ ਨਾਲ, ਇਹੋ ਜਿਹੇ ਪਿਆਰੇ ਸਿੱਖ ਜਿਨ੍ਹਾਂ ਨੇ ਮੈਨੂੰ ਤਨ ਮਨ ਧਨ ਸਭ ਕੁਛ ਭੇਟਾ ਕੀਤਾ ਹੋਇਆ ਹੈ, ਇਹੋ ਜਿਹੇ ਪਿਆਰੇ ਸਿੱਖ ਨੇ ਮੇਰੇ। ਡੱਲੇ ਨੂੰ ਕੋਈ ਧਰਤੀ ਵਿਹਲ ਨਾ ਦੇਵੇ ਉਸ ਵੇਲੇ, ਵੀ ਕਮਾਲ ਹੋ ਗਈ। ਮੈਂ ਸਮਝਦਾ ਸੀ ਮੈਂ ਹੀ ਗੁਰੂ ਦਾ ਸੇਵਾਦਾਰ ਹਾਂ ਬਹੁਤ ਵੱਡਾ, ਪਰ ਇੱਥੇ ਤਾਂ ਇੱਕ ਦੂ ਇੱਕ ਚੜ੍ਹੰਦੀਆਂ, ਕੌਣ ਜਾਣੈ ਮੇਰਾ ਨਾਉਂ ਜੀਓ। ਗੁਰੂ ਨਾਨਕ ਦੇ ਦਰ ਘਰ ਵਿੱਚ ਤਾਂ ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੀਆਂ ਆਤਮਾ ਨੇ, ਮੇਰੇ ਵਰਗੇ ਦਾ ਕੌਣ ਨਾਂ ਜਾਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਜਦੋਂ ਪਰੇ ਹੋਏ ਤਾਂ ਡੱਲਿਆ ਪੁੱਛਦਾ, ਓਏ ਸਿੱਖੋ, ਜੇ ਮਹਾਰਾਜ ਗੋਲੀ ਮਾਰ ਦਿੰਦੇ ਫੇਰ ਕੀ ਹੁੰਦਾ, ਤੁਹਾਨੂੰ ਡਰ ਨਾ ਆਇਆ? ਕਹਿੰਦੇ ਲੈ ਚੌਧਰੀ, ਤੈਨੂੰ ਪਤਾ ਹੀ ਨਹੀਂ ਜਿਹੜੀ ਮੰਜ਼ਿਲ ਪ੍ਰਾਪਤ ਕਰਨ ਲਈ ਯੋਗੀ ਰਿਸ਼ੀ ਮੁਨੀ ਜੰਗਲਾਂ ਵਿੱਚ ਜਾ ਕੇ ਸੈਂਕੜੇ ਸਾਲ ਸਮਾਧੀਆਂ ਲਾ ਕੇ ਤਪ ਕਰਦੇ ਰਹਿੰਦੇ ਅਤੇ ਉਹਨਾਂ ਨੂੰ ਉਹ ਅਵਸਥਾ ਸੱਚਖੰਡ ਵਿੱਚ ਨਹੀਂ ਮਿਲਦੀ। ਜੇ ਕਿਤੇ ਦਸਵੇਂ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਜਾਏ, ਦਸਵੇਂ ਪਾਤਸ਼ਾਹ ਦੇ ਹੱਥੋਂ ਨਿਸ਼ਾਨਾ ਖੁਸ਼ੀ ਨਾਲ ਲੱਗ ਜਾਂਦਾ, ਅਤੇ ਉਹ ਜਿਹੜੀ ਮੰਜ਼ਿਲ, ਉਹ ਮਰਾਤਬਾ, ਉਹ ਪਦਵੀ ਜਿਹੜੀ ਉਹ ਪ੍ਰਾਪਤ ਹੋ ਜਾਣੀ ਸੀ। ਤੈਨੂੰ ਕੀ ਪਤਾ ਹੈ, ਤੈਨੂੰ ਕੀ ਪਤਾ ਹੈ? ਸਤਿਗੁਰੂ ਮਹਾਰਾਜ ਪਾਤਸ਼ਾਹ ਪ੍ਰੇਮ ਦੀ ਖਿੱਚ ਦੀ ਗੱਲ ਕਰ ਰਹੇ ਆ ਕਿ ਗੁਰੂ ਦੇ ਨਾਲ ਜਦੋਂ ਪ੍ਰੇਮ ਪੈ ਜਾਣਾ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਜਿਨ ਕਉ ਪ੍ਰੇਮ ਪਿਆਰ, ਜਿਨ੍ਹਾਂ ਨੂੰ ਪ੍ਰੇਮ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਨਾਲ, ਤਾਂ ਆਪੇ ਲਾਇਆ, ਆਪੇ ਹੀ ਲਾਇਆ ਹੈ ਪਰਮਾਤਮਾ ਨੇ। ਕਿਵੇਂ? ਕਰਮ ਕਰ। ਕਰਮ ਦਾ ਅਰਥ ਹੈ ਇੱਥੇ ਬਖਸ਼ਿਸ਼। ਇਹ ਬਖਸ਼ਿਸ਼ ਹੋਈ ਹੈ ਅਤੇ ਪ੍ਰੇਮ ਲੱਗਾ ਹੈ, ਨਹੀਂ ਤਾਂ ਨਹੀਂ ਲੱਗਦਾ। ਨਾਨਕ ਲੇਹੋ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ। ਪਾਤਸ਼ਾਹ ਕਹਿੰਦੇ ਆ ਇਹੀ ਬਸ ਬੇਨਤੀ ਕਰਨੀ ਚਾਹੀਦੀ ਹੈ, ਲੈਹੋ ਮਿਲਾਏ। ਐ ਮੇਰੇ ਮਾਲਕ ਪਰਮਾਤਮਾ, ਕਿਤੇ ਸਾਨੂੰ ਵੀ ਰੁਲਦਿਆਂ ਫਿਰਦਿਆਂ ਨੂੰ ਆਪਣੇ ਨਾਲ ਮਿਲਾ ਲੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਕਹਿੰਦੇ ਇਹੀ ਬੇਨਤੀ ਕਰੀਏ ਪਾਤਸ਼ਾਹ। ਨਾਨਕ ਲੇਹੋ ਮਿਲਾਏ, ਹੇ ਪਾਤਸ਼ਾਹ ਸਾਨੂੰ ਵੀ ਮਿਲਾ ਲਓ ਆਪਣਿਆਂ ਉਹਨਾਂ ਸਿੱਖਾਂ ਦੀ ਕਤਾਰ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਐਸਾ ਪ੍ਰੇਮ ਦਾ ਪਿਆਲਾ ਪਿਆਲ ਕੇ ਅਤੇ ਉਹਨਾਂ ਨੂੰ ਮਤਵਾਲੇ ਬਣਾ ਲਿਆ, ਉਹ ਮਸਤ ਹੋ ਗਏ ਮਹਾਰਾਜ। ਦੁਨੀਆਂ ਬੇਸ਼ੱਕ ਉਹਨਾਂ ਨੂੰ ਬੌਰੇ ਆਖਦੀ ਰਹੀ, ਦੁਨੀਆਂ ਉਹਨਾਂ ਨੂੰ ਬੇਸ਼ੱਕ ਝੱਲੇ ਆਖਦੀ ਰਹੀ, ਪਰ ਉਹ ਹੀ ਦੁਨੀਆਂ ਮੁੜ ਕੇ ਉਹਨਾਂ ਨੂੰ ਸਿੱਜਦਾ ਕਰਦੀ ਰਹੀ, ਰਹਿੰਦੀ ਸਦੀਆਂ ਤੱਕ ਉਹਨਾਂ ਦੇ ਦਿਹਾੜੇ ਮਨਾਉਂਦੀ ਰਹੀ। ਮੈਂ ਜਾਚਕ ਦੀਜੈ ਨਾਮ ਹਰ। ਅਤੇ ਪਾਤਸ਼ਾਹ ਕਹਿੰਦੇ ਮੰਗਤਾ ਬਣ ਕੇ ਨਾ, ਮੰਗਤਾ ਜਾਚਕ ਨਾਮ ਹੁੰਦਾ ਜਾਚਨਾ ਕਰਨ ਵਾਲੇ ਦਾ। ਮਹਾਰਾਜ ਜੀ ਕਹਿੰਦੇ ਆ ਰੱਬ ਦੇ ਕੋਲੋਂ ਨਾਮ ਮੰਗੀਏ, ਨਾਮ ਅਤੇ ਮੰਗਤਾ ਬਣ ਕੇ, ਜਾਚਕ ਬਣ ਕੇ। ਮੈਂ ਜਾਚਕ ਹੈ ਮੇਰੇ ਪਾਤਸ਼ਾਹ, ਮੈਂ ਜਾਚਕ ਹਾਂ ਤੇਰੇ ਦਰ ਦਾ, ਜਾਚਨਾ ਕਰਦਾ ਹਾਂ ਪਾਤਸ਼ਾਹ ਜੀ। ਦੀਜੈ ਨਾਮ ਹਰ। ਪਾਤਸ਼ਾਹ ਜੀ ਆਪਣਾ ਨਾਮ ਬਖਸ਼ਿਸ਼ ਕਰੋ, ਆਪਣੇ ਨਾਮ ਦੀ ਅਰਾਧਨਾ ਕਰਨ ਦਾ ਬਲ ਬਖਸ਼ੋ। ਇਹ ਸਿੱਖਿਆਵਾਂ, ਇਹ ਮਹਾਨ ਉਪਦੇਸ਼ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜਿਸ ਦੀ ਵਿਚਾਰ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ ਵਿਚਾਰੀ ਹੈ। ਪਾਤਸ਼ਾਹ ਮਹਾਰਾਜ ਸਾਹਿਬ ਜੀ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਲਈ ਸਮੱਤ ਬਖਸ਼ਣੀ, ਗੁਰੂ ਦਰਬਾਰ ਵਿੱਚ ਪਹੁੰਚੀਆਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।